ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਹੁਤ ਜਨਮ ਬਿਸ਼ਰੇ ਥੇ ਮਾਧਵ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰਿਪਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮਿਰ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸੁਮਾਏ ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸੁਮਾਏ ਬਿਨ ਸਤਿਗੁਰ ਸਭ ਜਗ ਭਉ ਰਾਨਾ ਮਨਮੁਖ ਹਿੰਦਾ ਸ਼ਬਦ ਨ ਜਾਣੈ ਝੂਠੈ ਭਰਮ ਭੁਲਾਨਾ ਰਹਾਉ ਤ੍ਰੈ ਗੁਣ ਮਾਇਆ ਭਰਮ ਭੁਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਨ ਸਿਰ ਉੱਪਰ ਉਭ ਗਰਭ ਜੋਨ ਦੁੱਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹਉ ਮੈਂ ਖੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹਉ ਮੈਂ ਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮਿਹਰਾ ਦੇ ਸਾਈਂ ਕਰਨਾ ਨਿਧਾਨ ਅੰਤਰਜਾਮੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ ਗੁਰੂ ਸਾਹਿਬ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ ਹੋਏ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਜੀ ਲੜੀਵਾਰ ਗੁਰਬਾਣੀ ਦੀ ਕਥਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਣ ਪਿੱਤਰ ਸ਼ਬਦ ਸੋਠ ਰਾਗ ਵਿੱਚ ਆਪਾਂ ਵਿਚਾਰਦੇ ਪਏ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜਿਵੇਂ ਕਿਰਪਾ ਕਰ ਰਹੇ ਹਨ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ ਜੀ। ਸੋਠ ਮਹੱਲਾ ਤੀਜਾ ਸੋਠ ਰਾਗ ਹੈ। ਤੀਸਰੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ। ਸਤਿਗੁਰੂ ਸਾਹਿਬ ਜੀ ਦੀ ਕੀਤੀ ਹੋਈ ਸੇਵਾ ਕਰਨ ਕਰਕੇ ਅੰਦਰ ਨਾਮ ਦੀ ਧੁਨੀ ਪੈਦਾ ਹੁੰਦੀ ਹੈ, ਜਿਹਨੂੰ ਅਜਪਾ ਜਾਪ ਗੁਰਮੁਖ ਪਿਆਰੇ ਕਹਿੰਦੇ ਨੇ, ਜਿਹੜੀ ਆਪਣੇ ਆਪ ਅੰਦਰ ਪੈਦਾ ਹੁੰਦੀ ਅਤੇ ਫਿਰ ਸੁਣਦੀ ਰਹਿੰਦੀ ਹਰ ਵੇਲੇ। ਉਹ ਧੁਨੀ, ਉਹ ਆਵਾਜ਼ ਜਿਹੜੀ ਕਹਿੰਦੀ ਉਵੇਂ ਤਾਂ ਖਲਾਅ ਵਿੱਚ, ਆਕਾਸ਼ ਵਿੱਚ ਹਰ ਵੇਲੇ ਹੈ, ਪਰ ਗੁਰਮੁਖ ਹਰ ਵੇਲੇ ਆਪਣੀ ਕੋਈ ਐਸੀ ਅਵਸਥਾ ਨਹੀਂ ਹੁੰਦੀ ਵੀ ਆਪਾਂ ਨੂੰ ਉਹ ਸੁਣੇ, ਸੁਣਾਈ ਦੇਵੇ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਨਜ਼ਰ ਪੈਂਦੀ, ਫਿਰ ਆਪਣੇ ਅੰਦਰੋਂ ਇਹ ਧੁਨੀ ਸੁਣਾਈ ਦਿੰਦੀ ਹੈ, ਫਿਰ ਸਾਰੇ ਸੰਸਾਰ ਵਿੱਚੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਹੀ ਸੁਣਾਈ ਦੇਵੇਗਾ, ਜਿਹਨੂੰ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਆਖਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਕੁਝ ਵੀ ਕਹਿੰਦੇ ਆਵਾਜ਼ ਆ ਰਹੀ, ਜੋ ਵੀ ਪਸ਼ੂ ਪੰਛੀ ਬੋਲਦੇ ਪਏ ਨੇ, ਅਸਲ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹੀ ਗਾ ਰਹੇ ਨੇ, ਪਰ ਆਪਣੀ ਸਮਝ ਤੋਂ ਬਾਹਰ ਹੈ। ਉਵੇਂ ਇਹ ਇੱਕ ਅਵਸਥਾ ਅਸੀਂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ, ਜਿਸ ਕਰਕੇ ਸਾਰੇ ਪਾਸਿਓਂ ਇਹ ਧੁਨੀ ਸੁਣਾਈ ਦਿੰਦੀ ਅਤੇ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ। ਜੇ ਆਪਾਂ ਇਹ ਬਹੁਤ ਵਾਰ ਉਸ ਦਿਨ ਦਾ ਪ੍ਰਮਾਣ ਲਿਆ ਵੀ ਭਗਤ ਨਾਮਦੇਵ ਜੀ ਬਚਨ ਕਰਦੇ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਪਰ ਹਰ ਵੇਲੇ ਤਾਂ ਸਾਰੇ ਪਾਸੇ ਆਪਾਂ ਨੂੰ ਪਰਮੇਸ਼ੁਰ ਨਹੀਂ ਨਾ ਦਿਖਾਈ ਦਿੰਦਾ, ਸਿਰਫ ਭਗਤ ਨਾਮਦੇਵ ਜੀ ਆ ਜਿਨ੍ਹਾਂ ਨੂੰ ਸਾਰੇ ਪਾਸੇ ਰੱਬ ਦਿਖਾਈ ਦੇ ਰਿਹਾ, ਕਿਉਂਕਿ ਉਹਨਾਂ ਦੀ ਆਪਣੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ। ਭਾਈ ਘਨੱਈਆ ਜੀ ਆ ਜਿਨ੍ਹਾਂ ਨੂੰ ਸਾਰੇ ਪਾਸੇ ਦਸਵੇਂ ਪਾਤਸ਼ਾਹ ਹੀ ਦਿਖਾਈ ਦੇ ਰਹੇ। ਸੋ ਇਹ ਹੁੰਦਾ ਤਾਂ ਸਾਰਾ ਕੁਝ ਹੀ ਹੈ, ਕੁਝ ਦ੍ਰਿਸ਼ ਦ੍ਰਿਸ਼ਟਮਾਨ ਸੰਸਾਰ ਹੈ, ਵਸਤੂਆਂ ਕੁਝ ਅਦ੍ਰਿਸ਼ ਹੈ। ਜਿਵੇਂ ਜਿਵੇਂ ਦੀ ਕਿਸੇ ਦੀ ਅੰਦਰ ਦੀ ਹਾਲਤ ਉਹਦੀ ਅਵਸਥਾ ਹੁੰਦੀ, ਤਿਵੇਂ ਤਿਵੇਂ ਸਭ ਸੰਗਤ ਜੀ ਉਹਨੂੰ ਬਾਹਰਲੀਆਂ ਵਸਤੂਆਂ ਵਿੱਚੋਂ ਪਰਮੇਸ਼ੁਰ ਦੇ ਨਾਮ ਦਾ, ਉਹਦੀ ਧੁਨੀ ਦਾ ਝਲਕਾਰਾ ਪੈਂਦਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ, ਗਤ ਮਤ ਤਦ ਹੀ ਪਾਏ। ਕਹਿੰਦੇ ਨੇ ਇਹ ਗਤੀ ਮੁਕਤੀ ਦੀ ਪ੍ਰਾਪਤੀ ਅਤੇ ਸ੍ਰੇਸ਼ਟ ਮਤ ਤਾਂ ਹੀ ਪ੍ਰਾਪਤ ਹੁੰਦੀ ਜੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਹੋਈਏ। ਅਤੇ ਮਹਾਰਾਜ ਜੀ ਦੀ ਸੇਵਾ ਦਾ ਇਹ ਫਲ ਹੈ, ਸਹਿਜ ਧੁਨ ਦੀ ਪ੍ਰਾਪਤੀ ਹੋਵੇਗੀ, ਨਾਮ ਸੁਣਾਈ ਦੇਣ ਲੱਗ ਪਵੇਗਾ, ਸ੍ਰੇਸ਼ਟ ਮਤ ਮਹਾਰਾਜ ਕਿਰਪਾ ਕਰਕੇ ਬਖਸ਼ ਦਿੰਦੇ, ਅਤੇ ਅਖੀਰ ਨੂੰ ਬੰਧਨਾਂ ਤੋਂ ਮੁਕਤੀ ਹੋ ਜਾਂਦੀ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਕਹਿੰਦੇ ਹਰੀ ਦਾ ਨਾਮ ਜਿਹੜਾ ਸੱਚਾ, ਸੱਚੇ ਦਾ ਮਤਲਬ ਜਿਹੜਾ ਸਦਾ ਰਹਿਣਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਕਹਿੰਦੇ ਜਿਨ੍ਹਾਂ ਨੇ ਗੁਰੂ ਮੰਤਰ ਦਾ ਜਾਪ ਕੀਤਾ ਗੁਰਮੁਖੋ, ਉਹ ਸਦਾ ਰਹਿਣੇ, ਪਰਮੇਸ਼ੁਰ ਸਦਾ ਰਹਿਣਾ, ਉਹਦਾ ਨਾਮ ਸਦਾ ਰਹਿਣਾ ਹੁੰਦਾ, ਬਾਕੀ ਦੁਨੀਆਂ 'ਤੇ ਸਦਾ ਰਹਿਣ ਵਾਲਾ ਕੁਝ ਨਹੀਂ ਹੁੰਦਾ। ਇਸ ਲਈ ਸੱਚ ਅੱਖਰ ਦਾ ਮਤਲਬ ਹੁੰਦਾ ਪਰਮਾਤਮਾ ਲਈ, ਸੱਚ ਦਾ ਅਰਥ ਹੈ ਪਰਮੇਸ਼ੁਰ ਦੇ ਨਾਮ ਵਾਸਤੇ, ਨਾਮੀ ਸਦਾ, ਉਹਦਾ ਨਾਮ ਸਦਾ। ਹਰ ਕਾ ਨਾਮ ਸੱਚਾ ਮਨ ਵਸਿਆ, ਕਹਿੰਦੇ ਜਿਹਨਾਂ ਦੇ ਮਨ ਵਿੱਚ ਉਹ ਪਰਮੇਸ਼ੁਰ ਦਾ ਸੱਚਾ ਨਾਮ ਵਸਿਆ, ਨਾਮੇ ਨਾਮ ਸਮਾਏ, ਉਹਨਾਂ ਦੀ ਸਮਾਈ ਨਾਮ ਕਰਕੇ ਨਾਮੀ ਵਿੱਚ ਹੁੰਦੀ, ਨਾਮ ਦੇ ਮਾਲਕ ਵਿੱਚ ਉਹਨਾਂ ਦੀ ਸਮਾਈ ਉਸ ਨਾਮ ਦੀ ਬਰਕਤ ਕਰਕੇ ਹੁੰਦੀ। ਬਿਨ ਸਤਿਗੁਰ ਸਾਹਿਬ ਜੱਗ ਬੋਰਨ, ਕਹਿੰਦੇ ਗੁਰੂ ਤੋਂ ਬਿਨਾਂ ਤਾਂ ਸਾਰਾ ਜੱਗ ਕਮਲਿਆਂ ਦਾ ਹੀ ਤੁਰਿਆ ਫਿਰਦਾ, ਮਸਤਾਨੇ ਹੀ ਹੋਏ ਫਿਰਦੇ ਸਾਰੇ, ਕਿਉਂਕਿ ਇਹ ਅੰਦਰਲੀ ਜਿਹੜੀ ਕਲਾ, ਜਿਹੜਾ ਆਤਮਕ ਸੁੱਖ ਹੈ ਸਤਸੰਗ ਜੀ, ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਣਾ ਹੁੰਦਾ। ਆਪਾਂ ਬਾਹਰਮੁਖੀ ਹੋਣ ਕਰਕੇ ਸਿਰਫ ਬਾਹਰਲੇ ਸੁੱਖਾਂ ਤੱਕ ਸੀਮਿਤ ਹੁੰਦੇ ਹਾਂ, ਨਾ ਆਪਾਂ ਨੇ ਉਹਦਾ ਕਦੀ ਝਲਕਾਰਾ ਵੇਖਿਆ, ਨਾ ਆਪਾਂ ਉਹਨੂੰ ਸੱਚ ਮੰਨਣ ਲਈ ਤਿਆਰ। ਪਰ ਤੀਸਰੇ ਪਾਤਸ਼ਾਹ ਜੀ ਕਹਿੰਦੇ ਗੁਰਮੁਖੋ, ਉਹ ਸੁੱਖ ਆਉਂਦਾ ਨਹੀਂ ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ, ਇਸੇ ਕਰਕੇ ਗੁਰੂ ਤੋਂ ਬਿਨਾਂ ਜੱਗ ਕਮਲਿਆਂ ਦਾ ਹੀ ਤੁਰਿਆ ਫਿਰਦਾ ਸਾਰਾ। ਬਿਨ ਸਤਿਗੁਰੂ ਸਾਹਿਬ ਜੱਗ ਬੋਰਾਨਾ, ਬੋਰਾਨਾ ਬੋਰਾ ਕਹਿੰਦੇ ਕਮਲੇ ਨੂੰ, ਕਹਿੰਦੇ ਬਿਨਾਂ ਸਤਿਗੁਰੂ ਦੀ ਮਿਹਰ ਤੋਂ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ। ਮਨਮੁਖ ਅੰਧਾ ਸ਼ਬਦ ਨਾ ਜਾਣੇ, ਕਹਿੰਦੇ ਮਨਮੁਖ ਜਿਹੜਾ ਨਾ ਅੰਨਾ ਅਗਿਆਨੀ, ਉਹ ਮਹਾਰਾਜ ਦੇ ਉਪਦੇਸ਼ ਨੂੰ ਨਹੀਂ ਸਮਝਦਾ, ਉਹ ਉਪਦੇਸ਼ ਵੀ ਸਿਰਫ ਉਹਨਾਂ ਕੀ ਮੰਨਣ ਲਈ ਤਿਆਰ ਹੁੰਦਾ ਜਿੰਨਾ ਕੁ ਉਹਨੂੰ ਫਿੱਟ ਬਹਿੰਦਾ, ਜਿਹੜੀ ਗੱਲ ਉਹਦੇ 'ਤੇ ਚੋਟ ਕਰਦੀ ਹੈ ਉਹਦੇ ਤੋਂ ਉਹਨੇ ਕਿਨਾਰਾ ਵੱਟਣ ਦਾ ਕੋਸ਼ਿਸ਼ ਕਰਨੀ ਹੁੰਦੀ, ਭਾਵੇਂ ਗੁਰੂ ਸਾਹਿਬ ਦਾ ਹੀ ਵਚਨ ਹੈ ਪਰ ਉਹਨੇ ਕੰਨ ਭੰਨਣੇ, ਕਿਉਂਕਿ ਪਤਾ ਉਹਦੇ 'ਤੇ ਲੱਗਦੀ ਜਾ ਕੇ। ਇਸ ਲਈ ਕਹਿੰਦੇ ਕਮਲੇ ਤਾਂ ਹੋਏ ਫਿਰਦੇ ਸਾਰੇ ਲੋਕ, ਗੁਰੂ ਸਾਹਿਬ ਜੀ ਤੋਂ ਅੰਨਿਆਂ ਵਾਲਾ ਤਾਂ ਵਰਤਾਰਾ ਟੁੱਟ ਕੇ ਸਾਰਾ, ਮਨਮੁਖ ਅੰਧਾ ਸ਼ਬਦ ਨਾ ਜਾਣੇ। ਕਹਿੰਦੇ ਮਨਮੁਖ ਨੂੰ ਅਗਿਆਨੀ ਨੂੰ ਥੋੜਾ ਉਪਦੇਸ਼ ਦਾ ਪਤਾ ਹੁੰਦਾ, ਝੂਠੇ ਭਰਮ ਭੁਲਾਨਾ ਕਹਿੰਦੇ ਇੱਕ ਝੂਠੇ ਭਰਮ ਵਿੱਚ ਭੁਲਿਆ ਫਿਰਦਾ, ਬਸ ਆਪਣੀ ਮਤ ਨੂੰ ਸ੍ਰੇਸ਼ਟ ਜਾਣ ਕੇ ਆਪਣੇ ਮਨ ਦੀ ਮਰਜ਼ੀ ਨੂੰ ਆਪਣੇ ਮਨ ਨੂੰ ਆਪਣਾ ਜਥੇਦਾਰ ਬਣਾ ਲੈਂਦਾ, ਇਸ ਕਰਕੇ ਕਹਿੰਦੇ ਬਸ ਉਸੇ ਭਰਮ 'ਚ ਤੁਰਿਆ ਫਿਰਦਾ। ਅਸਲ ਵਿੱਚ ਉਹ ਝੂਠਾ ਭਰਮ ਹੈ, ਉਹਦੇ ਵਿੱਚ ਸਤਸੰਗ ਜੀ ਲੱਗਾ ਫਿਰਦਾ। ਭਰਮ ਦਾ ਅਰਥ ਹੀ ਹੁੰਦਾ ਜਿਹੜੀ ਵਸਤੂ ਹੋਵੇ ਨਾ ਪਰ ਦਿਖਾਈ ਦੇਵੇ, ਹੋਵੇ ਨਾ ਪਰ ਲੱਗੇ ਵੀ ਇਹ ਹੈਗੀ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਨਾ, ਜਬ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਤੇ ਇਸ ਸ਼ਬਦ ਵਿੱਚ ਅੱਗੇ ਜਾ ਕੇ ਕਹਿੰਦੇ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿਵੇਂ ਰੱਸੀ ਵਿੱਚ ਸੱਪ ਲੱਗਦਾ ਹੁੰਦਾ ਨਾ, ਹਨੇਰੇ 'ਚ ਪਈ ਰੱਸੀ ਐਂ ਲੱਗਦੀ ਸੱਪ ਹੈ, ਸਿਰਫ ਮਨ ਦੇ ਭਰਮ ਕਰਕੇ ਲੱਗਦੀ ਸੱਪ ਸੱਪ ਹੁੰਦਾ ਨਹੀਂ। ਇਸੇ ਗੱਲ ਨੂੰ ਭਰਮ ਕਹਿੰਦੇ, ਜਿਹੜੀ ਚੀਜ਼ ਹੋਵੇ ਨਾ ਪਰ ਲੱਗੇ ਵੀ ਹੈਗੀ ਹੈ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਰਾਜ ਰੱਜੂ ਰੱਸੀ ਨੂੰ ਕਹਿੰਦੇ, ਭਿਅੰਗ ਸੱਪ ਨੂੰ। ਅਬ ਕਛ ਮਰਮ ਜਨਾਇਆ ਕਹਿੰਦੇ ਪ੍ਰਕਾਸ਼ ਕਰਕੇ ਦੇਖਿਆ ਤੇ ਫਿਰ ਭੇਦ ਦਾ ਪਤਾ ਲੱਗਾ ਵੀ ਸੱਪ ਨਹੀਂ ਅਸਲ 'ਚ ਰੱਸੀ ਸੀ। ਇਹ ਹੁੰਦੀ ਨਹੀਂ ਉਹ ਚੀਜ਼ ਪਰ ਉਹਨੂੰ ਮਨ ਮਨ ਬੈਠਦਾ। ਕਹਿੰਦੇ ਮਨਮੁਖ ਦੀ ਉਹ ਹਾਲਤ ਹੁੰਦੀ, ਉਹ ਕਿਸੇ ਭਰਮ 'ਚ ਪਿਆ ਹੋਇਆ ਗੁਰੂ ਦੇ ਉਪਦੇਸ਼ ਤੋਂ ਪਰੇ ਪਰੇ ਰਹਿਣਾ, ਜੋ ਉਹਦਾ ਮਨ ਕਹਿੰਦਾ ਉਹਨੂੰ ਲੱਗਦਾ ਇਹੀ ਸੱਚ ਹੈ। ਬਸ ਜਿਸ ਭਰਮ ਵਿੱਚ ਉਹ ਫਸ ਗਿਆ ਉਹ ਸੋਚਦਾ ਬਸ ਮੈਂ ਹੀ ਠੀਕ ਹਾਂ, ਮੈਨੂੰ ਗੁਰੂ ਦੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਂ ਠੀਕ ਹਾਂ ਆਪਣੀ ਥਾਂ 'ਤੇ। ਜਿਵੇਂ ਬਹੁਤ ਵਾਰ ਆਪਾਂ ਨੂੰ ਕਈ ਲੋਕ ਮਿਲਦੇ ਕਹਿੰਦੇ ਜੀ ਕੋਈ ਨਹੀਂ ਮਨ 'ਚ ਹੀ ਹੁੰਦਾ ਜੀ ਸਾਰਾ ਕੁਝ, ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਬਾਹਰਲੀ ਦਿਖਾਵੇ ਦੀ, ਮਨ ਠੀਕ ਚਾਹੀਦਾ ਬਸ, ਮਨ 'ਚ ਹੀ ਗੁਰਦੁਆਰਾ ਜੀ। ਜੇ ਬੰਦਾ ਪੁੱਛੇ ਮਨ ਵਿੱਚ ਤੇਰੇ ਸ਼ਰਾਬ ਦਾ ਜੱਗ ਹੈ ਕਿ ਗੁਰਦੁਆਰਾ, ਸੱਚ ਦੱਸੇ ਵੀ ਤੇਰੇ ਅੰਦਰ ਸੁਖਣੀ ਸਾਹਿਬ ਕਿ ਜਾਂ ਤੇਰੇ ਆਪ ਦੇ ਵਿਚਾਰ, ਸਿਰਫ ਇੱਕ ਮਨ ਦਾ ਭਰਮ ਹੈ। ਇਸ ਕਰਕੇ ਜੋ ਆਪਣੇ ਮਨ 'ਚ ਆ ਰਿਹਾ ਉਹਨੂੰ ਹੀ ਸੱਚ ਸਮਝਣਾ। ਇਸ ਲਈ ਗੁਰੂ ਸਾਹਿਬ ਦਾ ਇਹ ਵਚਨ ਹੈ ਕਹਿੰਦੇ ਬਿਨ ਸਤਿਗੁਰੂ ਸਾਹਿਬ ਜੱਗ ਬੌਰਾਨਾ, ਕਹਿੰਦੇ ਗੁਰੂ ਦੀ ਮਿਹਰ ਤੋਂ ਬਿਨਾਂ ਸਾਰਾ ਜੱਗ ਕਮਲਿਆਂ ਦਾ ਹੀ ਤੁਰਿਆ ਫਿਰਦਾ, ਬੌਰੇ ਹੋਏ ਫਿਰਦੇ ਸਾਰੇ। ਮਨਮੁਖਾਂ ਦਾ ਸ਼ਬਦ ਨਾ ਜਾਣੇ ਕਹਿੰਦੇ ਅਗਿਆਨੀ ਤੁਰਿਆ ਫਿਰਦਾ, ਮਨਮੁਖ ਵਿਚਾਰਾ ਮਹਾਰੇ ਦੇ ਉਪਦੇਸ਼ ਨੂੰ ਜਾਣਦਾ ਨਹੀਂ, ਝੂਠੇ ਭਰਮ ਭੁਲਾਨਾ ਬਸ ਇੱਕ ਝੂਠੇ ਭਰਮ ਵਿੱਚ ਭੁੱਲਿਆ ਫਿਰਦਾ। ਰਹਾਓ ਬਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਕਹਿੰਦੇ ਇਸ ਤਿੰਨ ਗੁਣੀ ਮਾਇਆ ਨੇ ਸਾਰਾ ਸੰਸਾਰ ਹੀ ਭਰਮ 'ਚ ਪਾਇਆ ਹੋਇਆ। ਮਾਇਆ ਸਿਰਫ ਰੁਪਈਏ ਪੈਸੇ ਨਹੀਂ ਹੁੰਦੇ ਸਤਸੰਗ ਜੀ, ਜੋ ਕੁਝ ਅੱਖਾਂ ਨਾਲ ਦਿਸ ਰਿਹਾ ਇਹ ਸਭ ਮਾਇਆ ਹੀ ਹੈ। ਜੋ ਕੁਝ ਵੀ ਸਾਨੂੰ ਦਿਖਾਈ ਦੇ ਰਿਹਾ ਜੜ ਮਾਇਆ, ਚੇਤਨ ਮਾਇਆ, ਗਿਆਨ ਮਾਇਆ, ਤਿੰਨ ਪ੍ਰਕਾਰ ਦੀ ਹੁੰਦੀ, ਕਹਿੰਦੇ ਬਸ ਇਹਨੇ ਸਾਰਾ ਜੱਗ ਭਰਮ 'ਚ ਲਾਇਆ ਹੋਇਆ। ਹਉਮੈ ਬੰਧਨ ਕਮਾਏ, ਬਸ ਕਹਿੰਦੇ ਜਿੰਨੇ ਕੰਮ ਕਰਨੇ ਹਉਮੈ 'ਚ ਕਰਨੇ, ਇਸੇ ਕਰਕੇ ਬੰਧਨ 'ਚ ਵੱਧ ਜਾਣ। ਜਿਹੜਾ ਵੀ ਕਰਮ ਕੀਤਾ ਉਹਦੇ ਵਿੱਚ ਮੈਂ ਰਲਾਉਣੀ, ਇਹੀ ਬੰਧਨ ਦਾ ਕਾਰਨ ਬਣ ਜਾਂਦਾ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨ ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਮਹਾਰਾਜ ਜੀ ਦੇ ਬਚਨ ਆਸਾ ਜੀ ਦੀ ਵਾਰ ਵਿੱਚ ਕਹਿੰਦੇ ਬਸ ਜਨਮ ਮਰਨ ਦਾ ਕਾਰਨ ਇਹ ਹਉਮੈ ਬਣ ਜਾਂਦੀ ਹੈ, ਤੇ ਪੈਦਾ ਕਿੱਥੋਂ ਹੁੰਦੀ, ਜਾਂਦੀ ਕਿਵੇਂ? ਕਹਿੰਦੇ ਪੈਦਾ ਹੁੰਦੀ ਆਪਣੇ ਹੰਗਤਾ ਵਾਲੇ ਕਰਮ ਕਰਨ ਕਰਕੇ, ਉਹ ਸੁਭਾਅ ਪਰਪੱਕ ਹੋ ਜਾਂਦਾ। ਇਸ ਕਰਕੇ ਫਿਰ ਜਿਹੜਾ ਕਰਮ ਕਰਦਾ ਕਹਿੰਦਾ ਮੈਂ ਕੀਤਾ ਮੈਂ ਕੀਤਾ, ਹਰ ਕਰਮ ਵਿੱਚ ਮੈਂ ਰਲਾਉਣੀ, ਬਸ ਬੰਧਨ ਪੈ ਜਾਣਾ। ਜੰਮਣ ਮਰਨ ਸਰੀ ਉੱਪਰ ਉਭੋ, ਗਰਭ ਜੋਣ ਦੁੱਖ ਪਾਏ, ਕਹਿੰਦੇ ਇਸੇ ਕਰਕੇ ਫਿਰ ਜੰਮਣ ਮਰਨ ਦਾ ਦੁੱਖ ਸਿਰ ਤੋਂ ਉਤਰਦਾ ਨਹੀਂ ਹੈ ਤੇ ਗਰਭ ਜੋਣ ਦਾ ਦੁੱਖ ਝੱਲਣਾ ਪੈਂਦਾ। ਜੂਨ 'ਚ ਆ ਗਿਆ ਫਿਰ ਚਲੇ ਗਿਆ, ਫਿਰ ਜਨਮ 'ਚ ਆ ਗਿਆ ਫਿਰ ਚਲੇ ਗਿਆ, ਕਹਿੰਦੇ ਇਹ ਮੁੱਕਣ 'ਚ ਨਹੀਂ ਆਉਂਦਾ ਗੇੜ। ਜੰਮਣ ਮਰਨ ਸਰੀ ਉੱਪਰ ਉਭੋ, ਗਰਭ ਜੋਣ ਦੁੱਖ ਪਾਏ, ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ, ਕਹਿੰਦੇ ਅਸਲ ਵਿੱਚ ਸਾਰਾ ਸੰਸਾਰ ਹੀ ਇਹਨਾਂ ਤਿੰਨਾਂ ਗੁਣਾਂ 'ਚ ਵਰਤ ਰਿਹਾ, ਜਿਸ ਦਾ ਜ਼ਿਕਰ ਆਪਾਂ ਕੱਲ੍ਹ ਵੀ ਕੀਤਾ ਸੀ, ਪਰਸੋਂ ਵੀ ਕੀਤਾ ਸੀ, ਵੀ ਬਸ ਇਹ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਸਾਰਾ ਸੰਸਾਰ ਇਹਨਾਂ ਤਿੰਨਾਂ ਵਿੱਚ ਹੀ ਵਰਤ ਰਿਹਾ ਹੈ। ਕੋਈ ਕੋਈ ਗੁਰਮੁਖ ਹੁੰਦਾ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਜਿਹੜਾ ਇਹਦੋਂ ਪਾਰ ਵੀ ਕੁਝ ਸਮਝਦਾ, ਉਹ ਸੋਚਦਾ ਵੀ ਇਹਦੋਂ ਪਰੇ ਵੀ ਕੁਝ ਹੈਗਾ ਸਮਝਣ ਵਾਲਾ ਭਾਈ। ਤ੍ਰੈ ਗੁਣ ਵਰਤਿਆ ਸਗਲ ਸੰਸਾਰਾ, ਹਉਮੈ ਵਿੱਚ ਪੱਤ ਖੋਈ, ਕਹਿੰਦੇ ਹਉਮੈ 'ਚ ਸਾਰੇ ਕਰਮ ਕਰਨ ਕਰਕੇ ਆਖਿਰ ਪ੍ਰਲੋਕ ਵਿੱਚ ਬਿਨਾਂ ਆਬਰੂ ਤੋਂ ਹੀ ਜਾਂਦਾ ਫਿਰ ਉਹ। ਪਰਲੋਕ ਵਿੱਚ ਪੱਤ ਨਹੀਂ ਹੈਗੀ। ਗੁਰਮੁਖ ਹੋਵੇ ਚੌਥਾ ਪਦ ਚਿੰਨ, ਕਹਿੰਦੇ ਕੋਈ ਗੁਰਮੁਖ ਹੋਵੇ ਉਹ ਚੌਥੇ ਪਦ ਨੂੰ ਜਾਣੇ, ਚਿੰਨੇ ਹੁੰਦਾ ਜਾਣਣਾ। ਤਿੰਨਾਂ ਗੁਣਾਂ ਤੋਂ ਪਰੇ ਜਿਹੜਾ ਚੌਥਾ ਤੁਰਿਆ ਪਦ ਆਤਮ ਗਿਆਨ ਜਿਹਨੂੰ ਕਹਿੰਦੇ, ਕੋਈ ਗੁਰਮੁਖ ਹੋਵੇ ਤੇ ਕਹਿੰਦੇ ਗੁਰਮੁਖੋ ਇਹਨਾਂ ਤਿੰਨਾਂ ਨੂੰ ਪਾਰ ਕਰਕੇ ਤੇ ਫਿਰ ਚੌਥੇ ਨੂੰ ਸਮਝੇ। ਇਹ ਤਿੰਨ ਪਦ ਤਾਂ ਹੈਗੇ ਹੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਪਰ ਕੋਈ ਗੁਰਮੁਖ ਹੋਵੇ ਤੇ ਚੌਥੇ ਦੀ ਸੋਝੀ ਉਹਨੂੰ ਆਉਂਦੀ। ਗੁਰਮੁਖ ਹੋਵੇ ਚੌਥਾ ਪਦ ਚਿੰਨੇ, ਰਾਮ ਨਾਮ ਸੁਖ ਹੋਈ, ਫਿਰ ਪਤਾ ਲੱਗਦਾ ਗੁਰਮੁਖੋ ਸੁਖ ਤਾਂ ਰਾਮ ਦੇ ਨਾਮ ਵਿੱਚ ਸੀ। ਪਰਮਾਤਮਾ ਦੇ ਨਾਮ ਵਿੱਚ ਸੁਖ ਹੈ ਅਸਲ ਵਿੱਚ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਅਸੀਂ ਸਾਰਾ ਸੰਸਾਰ ਦੇਖ ਲਿਆ, ਨਾਮ ਤੋਂ ਬਿਨਾਂ ਸੁਖ ਨਹੀਂ ਹੁੰਦਾ। ਦੇਖ ਕੇ ਕਹਿੰਦੇ ਕਹਿੰਦੇ ਆ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਈ, ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ। ਕਹਿੰਦੇ ਮਹਾਰਾਜ ਇਹ ਤਿੰਨ ਗੁਣ ਵੀ ਤੇ ਤੇਰੇ ਹੀ ਪੈਦਾ ਕੀਤੇ, ਇਹ ਤਿੰਨ ਗੁਣੀ ਮਾਇਆ ਵੀ ਤੂੰ ਪੈਦਾ ਕੀਤੀ, ਇਹ ਤਿੰਨ ਗੁਣਾਂ ਚ ਵਰਤਣ ਵਾਲਾ ਸੰਸਾਰ, ਇਹ ਜੀਵ ਵੀ ਤੂੰ ਆਪ ਹੀ ਪੈਦਾ ਕੀਤੇ ਸਾਰੇ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ, ਕਿਉਂਕਿ ਕਰਤਾ ਤਾਂ ਸਾਰੀ ਸ੍ਰਿਸ਼ਟੀ ਦਾ ਤੂੰ ਆਪ ਹੀ ਹਨ। ਜੋ ਤੂੰ ਕਰਹਿ ਸੋ ਹੋਈ, ਕਹਿੰਦੇ ਜੋ ਤੂੰ ਕਰਦਾ ਕਾਲ ਪੁਰਖ ਵਾਹਿਗੁਰੂ ਉਹ ਹੁੰਦਾ, ਭਾਵ ਤੇਰੀ ਮਰਜ਼ੀ ਚ ਹੈ। ਇਹ ਪੰਜੇ ਤਾਤੇ ਸਾਰੀ ਪ੍ਰਕਿਰਤੀ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਪੈਦਾ ਕੀਤੀ, ਆਪ ਹੀ ਇਹਨੂੰ ਦੇਖ ਰਿਹਾ, ਔਰ ਜੋ ਤੂੰ ਕਰਦਾ ਉਹੀ ਹੁੰਦਾ, ਤੇਰੀ ਮਰਜ਼ੀ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹਉਮੈ ਖੋਈ, ਕਹਿੰਦੇ ਗੁਰਮੁਖੋ ਜਿਨ੍ਹਾਂ ਨੇ ਮਹਾਰਾਜ ਜੀ ਦੇ ਸ਼ਬਦ ਦਾ ਅਭਿਆਸ ਕਰਕੇ ਆਪਣੀ ਹਉਮੈ ਖਤਮ ਕਰ ਲਈ, ਉਹਨਾਂ ਦਾ ਪਰਮੇਸ਼ਵਰ ਦੇ ਨਾਮ ਕਰਕੇ ਪਾਰ ਉਤਾਰਾ ਹੋ ਜਾਂਦਾ। ਨਾਨਕ ਰਾਮ ਨਾਮ ਨਿਸਤਾਰਾ, ਪਰਮੇਸ਼ਵਰ ਦੇ ਨਾਮ ਕਰਕੇ ਕਹਿੰਦੇ ਪਾਰ ਉਤਾਰਾ ਗੁਰਮੁਖੋ, ਪਰਮੇਸ਼ਵਰ ਦੇ ਨਾਮ ਕਰਕੇ। ਸਬਦੇ ਹਉਮੈ ਖੋਈ, ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣਨ ਕਰਕੇ ਹਉਮੈ ਨਾਸ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ, ਜੈਸੇ ਹੀਰਾ ਹੱਥ ਮੈਂ ਤਣਕ ਸੋ ਦਿਖਾਈ ਦੇ, ਮੋਲ ਕੀਏ ਤੇ ਦਮਕਨ ਭਗਤ ਭੰਡਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏਸੇ ਬਿਧ ਕਰੇ ਬਿਰਖਾ ਵਿਸਥਾਰ ਜੀ। ਕਿਉਂਕਿ ਕਦੇ ਕਦੇ ਮਨ ਚ ਵਿਚਾਰ ਐਸਾ ਆ ਸਕਦਾ ਬਈ, ਮੰਨ ਲਓ ਸੰਗਤ ਕੀਤੀ, ਮਹਾਰਾਜ ਜੀ ਦਾ ਉਪਦੇਸ਼ ਸਰਵਣ ਕੀਤਾ, ਕਿ ਇਹਦੇ ਨਾਲ ਕੀ ਫਰਕ ਪੈ ਜਾਏਗਾ, ਕਿਉਂਕਿ ਫਰਕ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੁੰਦਾ, ਵੀ ਕੋਈ ਫਰਕ ਤਾਂ ਲੱਗਦਾ ਨਹੀਂ ਹੈਗਾ, ਕੋਈ ਤਬਦੀਲੀ ਤਾਂ ਦਿਸ ਨਹੀਂ ਰਹੀ। ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦਾ ਬਚਨ ਕੀਤਾ, ਉਹ ਕਹਿੰਦੇ ਦਿਸਦੀ ਨਹੀਂ ਨਾ ਤਬਦੀਲੀ, ਪਰ ਫਰਕ ਫਿਰ ਵੀ ਬਹੁਤ ਹੈ, ਬਹੁਤ। ਕਿਵੇਂ? ਕਹਿੰਦੇ ਜੈਸੇ ਹੀਰਾ ਹੱਥ ਮੈਂ ਤਣਕ ਸੋ ਦਿਖਾਈ ਦੇ, ਹੱਥ ਵਿੱਚ ਪਕੜਿਆ ਹੋਇਆ, ਹੱਥ ਦੀ ਤਲੀ ਤੇ ਰੱਖਿਆ ਹੋਇਆ ਹੀਰਾ ਬਿਲਕੁਲ ਛੋਟਾ ਜਿਹਾ ਹੁੰਦਾ, ਦੇਖਣ ਨੂੰ ਬਿਲਕੁਲ ਛੋਟਾ ਜਿਹਾ ਹੀ ਹੈ, ਤਲੀ ਤੇ ਰੱਖ ਲੈਣਾ ਆਪਾਂ ਹੱਥ ਦੀ ਤੇ, ਮੋਲ ਕੀਏ ਤੇ ਦਮਕਨ ਭਗਤ ਭੰਡਾਰ ਜੀ। ਕਹਿੰਦੇ ਮੁੱਲ ਕਰੀਏ, ਜੌਹਰੀ ਦੀ ਦੁਕਾਨ ਤੇ ਲੈ ਕੇ ਜਾਈਏ, ਫਿਰ ਦਮੜਿਆਂ ਨਾਲ ਝੋਲੇ ਭਰ ਜਾਂਦੇ, ਫਿਰ ਹੈਰਾਨ ਹੋਈਦਾ ਵੀ ਦੇਖਣ ਨੂੰ ਤੇ ਛੋਟਾ ਜਿਹਾ ਸੀ ਬਿਲਕੁਲ, ਪਰ ਕੀਮਤ ਇੰਨੀ ਜ਼ਿਆਦਾ। ਮੁੱਲ ਕਰਨ ਤੋਂ ਬਾਅਦ ਕਹਿੰਦੇ ਕੀਮਤ ਦਾ ਪਤਾ ਲੱਗਦਾ ਫਿਰ ਗੁਰਮੁਖੋ ਕਿੰਨੀ ਸੀ, ਦੇਖਣ ਨੂੰ ਤੇ ਬਿਲਕੁਲ ਛੋਟਾ ਜਿਹਾ ਹੁੰਦਾ। ਜੈਸੇ ਹੀਰਾ ਹੱਥ ਮੈਂ ਤਣਕ ਸੋ ਦਿਖਾਈ ਦੇ, ਤੇ ਮੋਲ ਕੀਏ ਤੇ ਦਮਕਨ ਭਗਤ ਭੰਡਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬਟ ਕਹਿੰਦੇ ਬੋੜ ਨੂੰ, ਕਹਿੰਦੇ ਦੇਖੋ ਬੋੜ ਦਾ ਬੀਜ ਬਿਲਕੁਲ ਸੂਖਮ ਜਿਹਾ ਹੁੰਦਾ, ਪਰ ਦਰਖਤ ਕਿੰਨਾ ਹੁੰਦਾ ਉਹਦਾ। ਬੋਏ ਸੇ ਬਿਧ ਕਰੇ, ਬੋਏ ਦਾ ਅਰਥ ਹੁੰਦਾ ਬੀਜੀਏ, ਜਦੋਂ ਉਸ ਬੀਜ ਨੂੰ ਬੀਜ ਦੇਈਏ, ਧਰਤੀ ਚ ਰੱਖ ਦੇਈਏ। ਬੋਏ ਸੇ ਬਿਧ ਕਰੇ ਬਿਰਖਾ ਬਿਰਥਾ, ਕਿੱਡਾ ਵੱਡਾ ਬਿਰਖ ਉਹਦੇ ਚੋਂ ਨਿਕਲ ਆਉਂਦਾ ਜੀ, ਬਿਲਕੁਲ ਸੂਖਮ ਜਿਹਾ ਬੀਜ ਵਿੱਚੋਂ। ਬੋਰਡ ਦੀ ਸਾਧ ਸੰਗਤ ਜੀ ਕਿੱਡੀ ਕਿੰਨੀ ਸਾਰੀ ਵੱਡੀ ਗੋਲ ਹੁੰਦੀ ਤੇ ਇੱਕ ਗੋਲ ਦੇ ਵਿੱਚ ਕਈ ਕਈ ਸੈਂਕੜੇ ਬੀਜ ਹੁੰਦੇ। ਕਹਿੰਦੇ ਕਿੰਨਾ ਸੂਖਮ ਜਿਹਾ ਬੀਜ ਹੁੰਦਾ ਉਹਦਾ, ਪਰ ਜਦੋਂ ਉਹਨੂੰ ਧਰਤੀ ਵਿੱਚ ਆਪਾਂ ਬੀਜਦੇ ਹਾਂ ਕਿੰਨਾ ਵੱਡਾ ਦਰਖਤ ਉਹਦੇ ਚੋਂ ਨਿਕਲਦਾ, ਫਿਰ ਹੈਰਾਨ ਹੋਈਦਾ ਵੀ ਏਡਾ ਵੱਡਾ ਦਰਖਤ ਇੰਨੇ ਛੋਟੇ ਜਿਹੇ ਬੀਜ ਵਿੱਚ ਛੁਪਿਆ ਬੈਠਾ ਸੀ। ਇਸ ਛੋਟੇ ਜਿਹੇ ਸੂਖਮ ਜਿਹੇ ਬੀਜ ਦਾ ਕਿੰਨਾ ਵੱਡਾ ਫਲ ਸੀ ਅਸਲ 'ਚ। ਕਹਿੰਦੇ ਬੀਜਣ ਤੋਂ ਬਾਅਦ ਪਤਾ ਲੱਗਦਾ, ਜੈਸੇ ਬਰ ਵਾਢੇ ਹੁੰਡੀ ਲਾਗਤ ਨਾ ਭਾਰ ਕਛੂ। ਅੱਗੇ ਫਿਰ ਉਹ ਕਹਿੰਦੇ ਦੇਖੋ ਹੁੰਡੀ ਦਾ ਕੋਈ ਭਾਰ ਨਹੀਂ ਹੁੰਦਾ ਗੁਰਮੁਖੋ, ਹੁੰਡੀ ਦਾ ਜਿਹੜੇ ਕੰਮ ਕਰਦੇ ਨੇ, ਜਿਹੜਾ ਉਹਨਾਂ ਦਾ ਵਹੀ ਖਾਤਾ ਜਿਹਾ ਹੁੰਦਾ, ਜਿਹੜਾ ਕਾਗਜ਼ ਦੇ ਉੱਤੇ ਹਿਸਾਬ ਕਿਤਾਬ ਲਿਖਿਆ, ਉਹਦਾ ਕੋਈ ਬਹੁਤ ਭਾਰ ਨਹੀਂ ਹੁੰਦਾ, ਉਹ ਮਨ ਪੱਕੇ ਦੀ ਨਹੀਂ ਹੁੰਦੀ, ਸਿਰਫ ਇੱਕ ਪੇਜ ਆ ਜਿਹਦੇ ਉੱਤੇ ਲਿਖਿਆ ਹੁੰਦਾ ਵੀ ਇਸ ਬੰਦੇ ਨੇ ਇੰਨੀ ਤਰੀਕ ਨੂੰ ਮੇਰੇ ਕੋਲ ਆਹ ਚੀਜ਼ ਰੱਖੀ ਹੈ, ਉਹਨੇ ਆਪਣੀ ਫੀਸ ਲੈ ਕੇ ਫਿਰ ਵਾਪਸ ਕਰਨੀ, ਉਹਨੂੰ ਅਮਾਨਤ ਹੈ ਉਹਦੀ। ਪਹਿਲਾਂ ਹੁੰਡੀ ਦਾ ਕਾਰੋਬਾਰ ਕੁਝ ਦੂਜੇ ਤਰੀਕੇ ਨਾਲ ਵੀ ਚੱਲਦਾ ਸੀ, ਜਦੋਂ ਬੈਂਕਾਂ ਨਹੀਂ ਸੀ ਹੈਗੀਆਂ ਉਦੋਂ। ਮੰਨ ਲਓ ਜੇ ਕਿਸੇ ਨੇ ਲਾਹੌਰ ਤੋਂ ਦਿੱਲੀ ਜਾਣਾ, ਜਿਹੜੀ ਰਕਮ ਉਹਨੇ ਨਾਲ ਲੈ ਕੇ ਜਾਣੀ ਉਹਦੇ ਲਈ ਖਤਰਾ ਸੀ ਰਸਤੇ 'ਚ, ਉਹ ਲੈ ਕੇ ਨਹੀਂ ਸੀ ਜਾਂਦੇ। ਹੁੰਡੀ ਦਾ ਕੰਮ ਕਰਨ ਵਾਲਿਆਂ ਨੂੰ ਰਕਮ ਲਾਹੌਰ ਦੇ ਦੇਣੀ, ਉਹਦੇ ਕੋਲੋਂ ਕਾਗਜ਼ ਲਿਖਵਾ ਲੈਣਾ, ਅੱਗੇ ਉਹਨਾਂ ਦੇ ਬੰਦਿਆਂ ਕੋਲੋਂ ਜਾ ਕੇ ਦਿੱਲੀ ਤੋਂ ਪੈਸੇ ਲੈ ਲੈਣੇ। ਕਹਿੰਦੇ ਉਹ ਜਿਹੜੀ ਰਕਮ ਲਿਖਵਾਈ ਸੀ ਪੇਪਰ 'ਤੇ ਉਹਦਾ ਕਿਹੜਾ ਕੋਈ ਭਾਰ ਹੁੰਦਾ। ਜੈਸੇ ਬਰ ਵਾਢੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਏ ਤੇ ਲਛਮੀ ਅਪਾਰ ਜੀ। ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਪਰ ਉਸ ਪੇਪਰ ਕਰਕੇ, ਉਸ ਕਾਗਜ਼ ਦੇ ਟੁਕੜੇ ਕਰਕੇ ਅੱਗੇ ਜਾ ਕੇ ਸਾਰੀ ਮਾਇਆ ਮਿਲਣੀ, ਭਾਰ ਉਹਦਾ ਕੋਈ ਨਹੀਂ ਹੁੰਦਾ ਪਰ ਕੀਮਤ ਬਹੁਤ ਹੁੰਦੀ। ਜੇ ਉਹ ਕਾਗਜ਼ ਗਵਾਚ ਗਿਆ ਇੱਕ ਧੇਲਾ ਨਹੀਂ ਮਿਲਣਾ ਅੱਗੇ ਜਾ ਕੇ, ਬਸ ਉਹ ਸਾਂਭ ਕੇ ਰੱਖਣਾ। ਕਹਿੰਦੇ ਉਹਦਾ ਭਾਰ ਕੋਈ ਨਹੀਂ ਪਰ ਉਹਦੀ ਕੀਮਤ ਬਹੁਤ ਹੈ, ਉਹ ਦਿਖਾਲ ਕੇ ਹੀ ਅੱਗੇ ਫਿਰ ਪੈਸੇ ਮਿਲਣੇ ਜਿਹੜੇ ਆਪਾਂ ਲਾਹੌਰ ਦਿੱਤੇ ਸੀ। ਫਿਰ ਅਖੀਰ ਤੇ ਫਿਰ ਜਿਹੜਾ ਆਪਣਾ ਸਿਧਾਂਤ ਉਹ ਦੱਸਦੇ ਕਹਿੰਦੇ ਤੈਸੇ ਗੁਰ ਬਚਨ ਸੱਚਨ ਗੁਰ ਸਿੱਖਣ ਪੈ, ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਕਹਿੰਦੇ ਗੁਰਮੁਖੋ ਇਵੇਂ ਗੁਰੂ ਸਾਹਿਬ ਜੀ ਦਾ ਇੱਕ ਇੱਕ ਬਚਨ ਸਿੱਖ ਦੇ ਹਿਰਦੇ ਤੇ ਜਿਹੜਾ ਅਸਰ ਕਰਦਾ ਉਹਦਾ ਪਤਾ ਆਪਾਂ ਨੂੰ ਹਰੀ ਦੇ ਦੁਆਰੇ ਤੇ ਜਾ ਕੇ ਲੱਗਦਾ। ਇੱਥੇ ਆਪਾਂ ਨੂੰ ਲੱਗਦਾ ਕੋਈ ਫਰਕ ਨਹੀਂ ਪਿਆ ਜੀ, ਕੋਈ ਤਬਦੀਲੀ ਤਾਂ ਹੋਈ ਨਹੀਂ ਹੈਗੀ, ਕੁਝ ਅਸਰ ਤਾਂ ਮੈਨੂੰ ਦਿਖਾਈ ਨਹੀਂ ਦੇ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਇਹਦੇ ਅਸਰ ਦਾ ਪਤਾ ਹਰੀ ਦੇ ਦੁਆਰੇ ਤੇ ਜਾ ਕੇ ਲੱਗਣਾ। ਤੈਸੇ ਗੁਰ ਬਚਨ ਸੱਚਨ ਗੁਰ ਸਿੱਖਣ ਪੈ, ਜਾਨੀਆ ਮਹਾਤਮ ਗਏ ਹੀ ਹਰਿਦੁਆਰ ਜੀ। ਕਹਿੰਦੇ ਇਸ ਦੇ ਮਹਾਤਮ ਦਾ ਪਤਾ ਹਰੀ ਦੇ ਦੁਆਰੇ ਤੇ ਜਾ ਕੇ ਲੱਗਣਾ ਗੁਰਮੁਖੋ, ਜਦੋਂ ਕੋਈ ਹਿਸਾਬ ਕਿਤਾਬ ਕੋਈ ਲੇਖਾ ਜੋਖਾ ਹੋਣਾ ਉੱਥੇ ਪਤਾ ਲੱਗਣਾ ਵੀ ਗੁਰੂ ਸਾਹਿਬ ਜੀ ਦੇ ਬਚਨ ਨੇ ਕੀ ਅਸਰ ਕੀਤਾ। ਕਿਉਂਕਿ ਮਹਾਰਾਜ ਦੇ ਬਚਨ ਨੇ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਭਾਹੇ ਨਾ ਸਾਕਿਆ ਜਾਲੇ। ਗੁਰੂ ਦਾ ਬਚਨ ਜਿੰਦ ਨਾਲ ਵੱਸਦਾ ਹੁੰਦਾ, ਸਰੀਰ ਨਾਲ ਨਹੀਂ। ਸਰੀਰ ਕਰਕੇ ਤਾਂ ਸੁਣਨਾ ਮਹਾਰਾਜ ਦਾ ਬਚਨ, ਅਸਰ ਤਾਂ ਉਹਨੇ ਜੀਵ ਆਤਮਾ ਤੇ ਕਰਨਾ ਜਿੰਦ ਤੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੇ। ਕਹਿੰਦੇ ਗੁਰੂ ਦੀ ਬਖਸ਼ਿਸ਼ ਨੂੰ ਪਾਣੀ ਡੁੱਬ ਨਹੀਂ ਸਕਦਾ, ਤਸਕਰ ਨਹੀਂ ਲੇਵੇ ਚੋਰ ਚਰਾ ਨਹੀਂ ਸਕਦਾ, ਭਾਹੇ ਨਾ ਸਾਕਿਆ ਜਾਲੇ। ਕਹਿੰਦੇ ਅੱਗ ਜਾਲ ਨਹੀਂ ਸਕਦੀ ਉਹਨੂੰ ਨਹੀਂ ਜਲਾ ਸਕਦਾ। ਕਿਉਂ? ਕਿਉਂਕਿ ਉਹ ਜਿੰਦ ਨਾ ਵਸਿਆ ਨਾ, ਸਰੀਰ ਨੂੰ ਤਾਂ ਦੇਖੋ ਅੱਗ ਨੇ ਸਾੜ ਦੇਣਾ। ਜੇ ਬਚਨ ਦਾ ਸਾਰਾ ਅਸਰ ਸਰੀਰ ਤੇ ਹੀ ਹੋਵੇ ਤੇ ਫਿਰ ਸਰੀਰ ਤਾਂ ਡੁੱਬ ਵੀ ਜਾਂਦਾ ਸੜ ਵੀ ਜਾਂਦਾ। ਪਰ ਮਹਾਰਾਜ ਦੇ ਬਚਨ ਕਹਿੰਦੇ ਗੁਰੂ ਦਾ ਬਚਨ ਤਾਂ ਗੁਰਮੁਖੋ ਜਿੰਦ ਨਾ ਵਸਦਾ, ਜਿਹਨੂੰ ਕੋਈ ਸਾੜ ਨਹੀਂ ਸਕਦਾ, ਡੋਬ ਨਹੀਂ ਸਕਦਾ, ਚੋਰ ਚਰਾ ਨਹੀਂ ਸਕਦਾ। ਇਸ ਲਈ ਜਦੋਂ ਮਹਾਰਾਜ ਦੀ ਬਖਸ਼ਿਸ਼ ਇਸ ਜਿੰਦ ਦੇ ਨਾਲ ਜਾਵੇਗੀ ਫਿਰ ਕਹਿੰਦੇ ਇਹਦੇ ਮਹਾਤਮ ਦਾ ਪਤਾ ਲੱਗੇਗਾ, ਇਹਦਾ ਮਹਾਤਮ ਕਿੰਨਾ। ਇੱਥੇ ਆਉਂਦੇ ਬਹੁਤ ਵਾਰ ਲੱਗਦਾ ਹੁੰਦਾ ਵੀ ਕੋਈ ਫਰਕ ਤਾਂ ਪਿਆ ਨਹੀਂ ਜੀ, ਇੱਥੇ ਸੰਗਤ ਕੀਤਿਆਂ ਕੀ ਫਰਕ ਪਿਆ, ਕੋਈ ਤਬਦੀਲੀ ਤਾਂ ਹੋਈ ਨਹੀਂ, ਨਿਤਨੇ ਮਹੀਨੇ ਦਿਨ ਕੀਤਾ, ਇੰਨੇ ਸਾਲ ਕੀਤਾ, ਕੋਈ ਫਰਕ ਤਾਂ ਪਿਆ ਲੱਗਦਾ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਪਿਆ ਹੁੰਦਾ ਫਰਕ, ਬਹੁਤ ਫਰਕ ਪਿਆ, ਪਰ ਉਹਦਾ ਪਤਾ ਬਾਅਦ 'ਚ ਲੱਗਣਾ ਹੁੰਦਾ। ਜਿਵੇਂ ਬੋੜ ਦੇ ਬੀਜ ਨੂੰ ਬੀਜਣ ਤੋਂ ਬਾਅਦ ਪਤਾ ਲੱਗਦਾ, ਹੱਥ 'ਚ ਫੜ ਕੇ ਬੋੜ ਦੇ ਬੀਜ ਦਾ ਆਪਾਂ ਨੂੰ ਪਤਾ ਨਹੀਂ ਵੀ ਇਹਦੇ ਅੰਦਰ ਕੀ ਹੈ। ਬੀਜਣ ਤੋਂ ਬਾਅਦ ਬੋਏ ਸਾਹਿਬ ਵਿਦ ਕਰੇ, ਬੀਜਣ ਤੋਂ ਬਾਅਦ ਤਲੀ 'ਤੇ ਰੱਖੇ ਹੋਏ ਹੀਰੇ ਦੀ ਜਿਹਨੂੰ ਪਛਾਣ ਨਹੀਂ, ਉਹਦੇ ਵਾਸਤੇ ਉਹ ਇੱਕ ਪੱਥਰ ਦਾ ਟੁਕੜਾ, ਉਹਨੂੰ ਨਹੀਂ ਪਤਾ ਇਹਦੀ ਕੀਮਤ ਕਿੰਨੀ, ਕੀਮਤ ਦਾ ਪਤਾ ਬਾਅਦ ਚ ਲੱਗਣਾ ਜਦੋਂ ਮੁੱਲ ਪਵੇਗਾ ਉਸਦਾ। ਇਸ ਲਈ ਮਹਾਰਾਜ ਦਾ ਬਚਨ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹੋਵੇ, ਕਹਿੰਦੇ ਪਰਮੇਸ਼ਰ ਦੇ ਨਾਮ ਕਰਕੇ ਤੇ ਪਾਰ ਉਤਾਰਾ ਹੋ ਜਾਂਦਾ ਗੁਰਮੁਖੋ। ਇਸ ਨਾਮ ਦਾ ਫਲ ਇਹ ਹੈ, ਮਹੱਤਮ ਹੈ ਵੀ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇਵੇ। ਸਬਦੇ ਹਉਮੈ ਕੋਈ ਕਹਿੰਦੇ ਹਉਮੈ ਗੁਰੂ ਦੇ ਸ਼ਬਦ ਦੇ ਮਹਾਰਾਜ ਦੇ ਉਪਦੇਸ਼ ਦੀ ਕਮਾਈ ਕਰਕੇ ਹੋਣੀ, ਉਹਦਾ ਅਭਿਆਸ ਕਰਨ ਕਰਕੇ ਜਿਹੜੀ ਹੰਗਤਾ ਇਹ ਜਾਂਦੀ ਹੁੰਦੀ। ਇਹ ਤੀਸਰੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਸੋਠ ਰਾਗ ਵਿੱਚ। ਤੇ ਹੁਣ ਅੱਗਿਓਂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਪ੍ਰਾਰੰਭ ਹੋਣਗੇ, ਕਿਉਂਕਿ ਹਰੇਕ ਰਾਗ ਦੀ ਮਰਿਆਦਾ ਇਹੀ ਹੈ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ ਨੇ, ਫਿਰ ਤੀਸਰੇ ਪਾਤਸ਼ਾਹ ਜੀ ਦੇ, ਫਿਰ ਚੌਥੇ ਪਾਤਸ਼ਾਹ ਜੀ ਦੇ, ਫਿਰ ਪੰਜਵੇਂ ਪਾਤਸ਼ਾਹ ਜੀ ਦੇ, ਫਿਰ ਨਾਵੇਂ ਪਾਤਸ਼ਾਹ ਜੀ ਦੇ, ਫਿਰ ਭਗਤ ਬਾਣੀ, ਫਿਰ ਸ਼ੰਤ, ਇੱਦਾਂ ਤਰਤੀਬ ਰੱਖੀ ਮਹਾਰਾਜ ਜੀ ਨੇ। ਸੋ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਇੱਥੇ ਸੋਠ ਰਾਗ ਵਿੱਚ ਸਭ ਸੰਗਤ ਜੀ ਸੰਪੂਰਨ ਹੋਏ। ਹੁਣ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਪ੍ਰਾਰੰਭਤਾ ਹੁੰਦੀ। ਸੋਠ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਠ ਰਾਗ ਵਿੱਚ ਸੁਰਤਾਲ ਦੇ ਪਹਿਲੇ ਘਰ 'ਚ ਕਿਰਪਾ ਕਰ ਰਹੇ ਹਨ। ਸਿਰਲੇਖ ਤੋਂ ਬਾਅਦ ਮਹਾਰਾਜ ਨੇ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਦਵੈ ਸਰੂਪ ਪਰਮਾਤਮਾ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਅੱਜ ਤੱਕ ਨਾ ਕਦੀ ਕਿਸੇ ਨੂੰ ਪਰਮਾਤਮਾ ਮਿਲਿਆ ਔਰ ਨਾ ਕਦੀ ਮਿਲੇਗਾ। ਇਹ ਨਿਯਮ ਹੀ ਹੈ ਪਰਮੇਸ਼ਰ ਦਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਦਾ ਹੀ ਨਹੀਂ ਹੁੰਦਾ। ਸਤਿਗੁਰ ਪ੍ਰਸਾਦ ਦਾ ਅਰਥ ਹੈ ਸਤਿਗੁਰੂ ਜੀ ਦੀ ਕਿਰਪਾ। ਬਿਨਾਂ ਕਿਰਪਾ ਤੋਂ ਪਰਮਾਤਮਾ ਕਦੇ ਅਨੁਭਵ 'ਚ ਨਹੀਂ ਆਉਂਦਾ। ਕਿਰਪਾ ਗੁਰੂ ਸਾਹਿਬ ਦੀ ਹੋਣੀ ਮਿਲਣਾ ਪਰਮਾਤਮਾ ਨੇ, ਕਿਉਂਕਿ ਮਿਲਾਉਣ ਲਈ ਗੁਰੂ ਸਾਹਿਬ ਨੇ ਨਾ ਵਿੱਚ ਸਮਰੱਥ। ਜੈਸਾ ਸਤਿਗੁਰ ਸੁਣੀ ਦਾਤਾ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੜਾਇਂਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਹਨਾਂ ਤੁਰੇ ਪਿਆ ਸੰਜੋਗ। ਉਹ ਸੰਜੋਗ ਜਿਹੜਾ ਬਣਾਉਣਾ ਉਹ ਗੁਰੂ ਸਾਹਿਬ ਜੀ ਨੇ ਬਣਾਉਣਾ ਹੁੰਦਾ। ਉਹ ਸੰਜੋਗ ਜਿਹੜਾ ਆਤਮਾ ਜੀਵਾਤਮਾ ਦਾ ਪਰਮਾਤਮਾ ਨਾਲ ਹੋਣਾ, ਉਸ ਵਾਸਤੇ ਗੁਰੂ ਸਾਹਿਬ ਸਹਾਈ ਨੇ। ਇਸ ਲਈ ਇੱਕ ਓਂਕਾਰ ਦਾ ਮਤਲਬ, ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਮਤਲਬ ਗੁਰੂ ਸਾਹਿਬ ਜੀ ਦੀ ਕਿਰਪਾ। ਬਿਨਾਂ ਗੁਰੂ ਦੀ ਕਿਰਪਾ ਤੋਂ ਗੁਰਮੁਖੋਂ ਨਹੀਂ ਪਰਮਾਤਮਾ ਮਿਲਦਾ ਹੁੰਦਾ। ਇਹ ਮੰਗਲ ਕੀਤਾ, ਪਹਿਲਾਂ ਸਿਰਲੇਖ ਸੀ ਸੋਠ ਮਹੱਲਾ ਚੌਥਾ ਘਰ ਪਹਿਲਾ, ਇਸੇ ਦਾ ਸਤਸੰਗ ਜੀ ਰੌਲਾ ਪਾਇਆ ਸੀ ਕੁਝ ਲੋਕਾਂ ਨੇ ਉਦੋਂ, ਕਾਫੀ ਸਾਲ ਪਹਿਲਾਂ। ਉਹ ਕਹਿੰਦੇ ਜੀ ਸਿਰਲੇਖ ਪਹਿਲਾਂ ਨਹੀਂ ਚਾਹੀਦਾ, ਪਹਿਲਾਂ ਮੰਗਲ ਚਾਹੀਦਾ, ਕਿਉਂਕਿ ਅਰਦਾਸ ਪਹਿਲਾਂ ਹੁੰਦੀ ਹੈ ਅਤੇ ਜਾਣਕਾਰੀ ਬਾਅਦ ਵਿੱਚ। ਇਸ ਕਰਕੇ ਕਹਿੰਦੇ ਜੀ ਤਬਦੀਲੀ ਕਰੀਏ, ਸਾਰੇ ਮੰਗਲ ਚੱਕ ਕੇ ਉੱਪਰ ਕਰ ਦਈਏ, ਸਿਰਲੇਖ ਥੱਲੇ ਕਰ ਦਈਏ। ਉਸ ਵੇਲੇ ਸਤਸੰਗ ਜੀ ਫਿਰ ਪੰਥ ਦੇ ਸਾਰੇ ਸਤਿਕਾਰਯੋਗ ਮਹਾਂਪੁਰਸ਼ਾਂ ਨੇ ਮੀਟਿੰਗ ਕਰਕੇ ਅਤੇ ਫਿਰ ਬਹੁਤ ਤਕੜੇ ਹੋ ਕੇ ਕੰਮ ਰੋਕਿਆ ਸੀ। ਸ਼੍ਰੋਮਣੀ ਕਮੇਟੀ ਨੇ ਪੂਰੀ ਤਿਆਰੀ ਕਰ ਲਈ ਸੀ ਵੀ ਮਹਾਰਾਜ ਜੀ ਦੀ ਬਾਣੀ 'ਚ ਇੱਦਾਂ ਇੰਨੀ ਕੁ ਤਬਦੀਲੀ ਆਪਾਂ ਕਰ ਲੈਂਦੇ, ਪਰ ਫਿਰ ਉਸ ਵੇਲੇ ਸੰਤਾਂ ਮਹਾਂਪੁਰਸ਼ਾਂ ਨੇ ਆਖਿਆ ਵੀ ਜੋ ਗੁਰੂ ਸਾਹਿਬ ਜੀ ਨੇ ਕੀਤਾ ਉਹਨੂੰ ਆਪਾਂ ਕਦੇ ਵੀ ਨਹੀਂ ਬਦਲ ਸਕਦੇ। ਆਪਣੀ ਹਿੰਮਤ ਹੈ ਨਹੀਂ ਇੱਕ ਅੱਖਰ ਵੀ ਆਪਣੀ ਮਰਜ਼ੀ ਨਾਲ ਬਦਲੀਏ। ਜੋ ਪੰਜਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ ਉਹ ਪੂਰੇ ਨੇ, ਸਮਰੱਥ ਨੇ, ਉਹਨਾਂ ਦੀ ਕੀਤੀ ਨੂੰ ਆਪਾਂ ਤਬਦੀਲ ਨਹੀਂ ਕਰ ਸਕਦੇ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਕਹਿੰਦੇ ਨੇ ਇਹ ਤਬਦੀਲੀ ਹਿੰਮਤ ਨਹੀਂ ਹੈਗੀ ਕਿਸੇ ਦੀ ਵੀ ਗੁਰੂ ਸਾਹਿਬ ਜੀ ਦੀ ਕੀਤੀ ਅਤੇ ਕਲਮ ਚੱਕੇ, ਫਿਰ ਇਹ ਕੰਮ ਰੁਕਿਆ ਸੀ। ਇਸੇ ਤਰ੍ਹਾਂ ਹੁਣ ਇਹ ਜਿਹੜਾ ਹੈਗਾ ਸਿਰਲੇਖ, ਇਹ ਪਹਿਲਾਂ ਆਇਆ ਸੋਠ ਮਹੱਲਾ ਚੌਥਾ ਘਰ ਪਹਿਲਾਂ, ਇਹ ਸਿਰਲੇਖ ਹੈ ਪਹਿਲਾਂ ਆ ਗਿਆ। ਬਾਅਦ 'ਚ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੰਗਲ ਬਾਅਦ 'ਚ ਹੈ ਨਾ। ਉਹ ਕਹਿੰਦੇ ਸੀ ਜੀ ਮੰਗਲ ਪਹਿਲਾਂ ਕਰੋ ਅਤੇ ਸਿਰਲੇਖ ਬਾਅਦ 'ਚ ਕਰੋ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ ਕਰੋ ਅਤੇ ਸੋਠ ਮਹੱਲਾ ਚੌਥਾ ਜਾਂ ਸੋਠ ਮਹੱਲਾ ਪੰਜਵਾਂ ਇਹ ਪਿੱਛੇ ਕਰੀਏ। ਮਤਲਬ ਵੀ ਅਸੀਂ ਗੁਰੂ ਤੋਂ ਸਿਆਣੇ ਹਾਂ ਅਤੇ ਮਹਾਰਾਜ ਕੋਲੋਂ ਤਾਂ ਸ਼ਾਇਦ ਭੁੱਲੋਗੀ, ਮਤ ਕਈ ਵਾਰੀ ਮਾਰੀ ਜਾਂਦੀ ਨਾ ਬੰਦੇ ਦੀ, ਉਹਨੂੰ ਵਹਿਮ ਪੈ ਜਾਂਦਾ ਵੀ ਮੈਂ ਬੜਾ ਵੱਡਾ ਵਿਦਵਾਨ, ਮੇਰੇ ਵਾਲੀ ਜਿੰਨੀ ਤੇਜ਼ ਬੁੱਧੀ ਮੇਰੀ ਇੰਨੀ ਅਕਲ ਵਾਲਾ ਤਾਂ ਸ਼ਾਇਦ ਪਹਿਲਾਂ ਜੰਮਿਆ ਹੀ ਨਹੀਂ ਕੋਈ। ਇੱਕ ਕੁਝ ਲੋਕਾਂ ਨੂੰ ਇਹ ਭੁਲੇਖਾ ਹੁੰਦਾ, ਕੁਝ ਲੋਕਾਂ ਦੀ ਬਦਨੀਅਤ ਹੀ ਹੁੰਦੀ ਹੈ ਵੀ ਕੋਈ ਨਾ ਕੋਈ ਗੁਰਬਾਣੀ 'ਚ ਹੇਰ ਫੇਰ ਕਰੀਏ, ਜਿਹੜੀ ਬਖਸ਼ਿਸ਼ ਹੋ ਰਹੀ ਹੈ ਪੰਥ ਉੱਤੇ ਇਹ ਬਾਣੀ ਕਰਕੇ ਹੀ ਹੋ ਰਹੀ ਹੈ, ਇਹਦੇ ਚ ਕੋਈ ਤਬਦੀਲੀ ਕਰਾਂਗੇ ਤਾਂ ਆਪੇ ਬਖਸ਼ਿਸ਼ ਤੋਂ ਵਾਂਝੇ ਹੋ ਜਾਣਗੇ। ਕੁਝ ਲੋਕਾਂ ਨੇ ਜਾਣ ਕੇ ਇਹ ਇੱਦਾਂ ਕਰਨਾ ਹੁੰਦਾ, ਕੁਝ ਲੋਕ ਆਪਣੇ ਆਪ ਨੂੰ ਉਵੇਂ ਲੋੜ ਤੋਂ ਵੱਧ ਸਿਆਣਾ ਸਮਝਣ ਲੱਗ ਪੈਂਦੇ, ਉਹਨਾਂ ਵੀ ਇੱਦਾਂ ਕਰਨਾ ਹੁੰਦਾ। ਉਹ ਦੋਵੇਂ ਤਰ੍ਹਾਂ ਦੇ ਲੋਕ ਉਦੋਂ ਰਲੇ ਸੀ, ਪਰ ਸੰਤ ਸਮਾਜ ਨੇ, ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਰਲ ਮਿਲ ਕੇ ਬਚਾ ਲਿਆ ਸੀ ਉਦੋਂ ਇਸ ਕੰਮ ਨੂੰ, ਅਤੇ ਫਿਰ ਉਵੇਂ ਹੀ ਰਹਿਣ ਦਿੱਤਾ ਜਿਵੇਂ ਗੁਰੂ ਸਾਹਿਬ ਜੀ ਨੇ ਲਿਖਵਾਇਆ ਸੀ ਆਪ। ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਉਚਾਰੀ ਬਾਣੀ ਅਤੇ ਭਾਈ ਗੁਰਦਾਸ ਜੀ ਨੇ ਮੌਕੇ 'ਤੇ ਲਿਖੀ ਹੈ। ਕੋਈ ਉਹਦੇ 'ਚ ਕੋਈ ਇਹ ਨਹੀਂ ਵੀ ਬਾਕੀ ਜਿਹੜੇ ਗੌਂਡ ਵਾਕ ਹੁੰਦੇ ਕੋਈ 100 ਸਾਲ ਬਾਅਦ ਲਿਖੇ ਗਏ, ਕੋਈ 600 ਸਾਲ ਬਾਅਦ ਲਿਖੇ ਗਏ, ਪਰ ਇਹ ਤਾਂ ਬਾਣੀ ਮਹਾਰਾਜ ਦੀ ਹਜ਼ੂਰੀ 'ਚ ਹੀ ਲਿਖੀ ਗਈ, ਹਜ਼ੂਰੀ 'ਚ ਸਰੂਪ ਤਿਆਰ ਹੋ ਗਿਆ, ਹਜ਼ੂਰੀ 'ਚ ਹੀ ਪ੍ਰਕਾਸ਼ ਹੋਇਆ ਪੰਜਵੇਂ ਪਾਤਸ਼ਾਹ ਜੀ ਦੇ, ਸਭ ਕੁਝ ਉਹਨਾਂ ਨੇ ਆਪ ਹੀ ਕਰਵਾਇਆ। ਇਸ ਲਈ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਵੀ ਕੋਈ ਉਹਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵਿਦਵਾਨ ਉੱਠ ਕੇ, ਕੋਈ ਪ੍ਰੋਫੈਸਰ, ਕੋਈ ਪ੍ਰਿੰਸੀਪਲ, ਕੋਈ ਹੋਰ ਦੁੱਕੀ ਤਿੱਕੀ ਜਿਹੜਾ ਮਰਜ਼ੀ ਇਹਦੇ 'ਚ ਵਾਧਾ ਘਾਟਾ ਨਹੀਂ ਕਰ ਸਕਦਾ। ਇਹ ਗੁਰੂ ਸਾਹਿਬ ਜੀ ਦੀ ਕਿਰਤਾ, ਇਹਦੀ ਲਾਗ ਮਾਤਰ ਵੀ ਉੱਦਾਂ ਹੀ ਰਹਿਣੀ ਜਿਵੇਂ ਮਹਾਰਾਜ ਜੀ ਨੇ ਰੱਖੀ। ਇਸ ਲਈ ਸਿਰਲੇਖ ਪਹਿਲਾਂ ਆ ਗਿਆ, ਸੋਠ ਮਹੱਲਾ ਚੌਥਾ ਘਰ ਪਹਿਲਾ, ਫਿਰ ਮੰਗਲ ਕੀਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਅਦਵੈਤ ਸਰੂਪ ਪਰਮਾਤਮਾ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ। ਫਿਰ ਅੱਗਿਓਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਸਾਰੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਪਾਸੇ ਵਿਆਪਕ ਦੱਸਣਗੇ, ਸਾਰੇ ਪਾਸੇ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਚੌਥੇ ਪਾਤਸ਼ਾਹ ਜੀ ਦੇ ਬਚਨ ਵੀ ਗੁਰਮੁਖੋ ਪਰਮਾਤਮਾ ਤੋਂ ਬਿਨਾਂ ਹੈ ਹੀ ਕੁਝ ਨਹੀਂ, ਮੁਕੰਮਲ ਰੂਪ ਵਿੱਚ ਸਾਰੇ ਪਾਸੇ ਪਰਮਾਤਮਾ ਹੀ ਹੈ। ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ ਕਹਿੰਦੇ ਨਿਰਲੇਪ ਨੂੰ, ਕਹਿੰਦੇ ਦੇਖੋ ਆਪ ਹੀ ਵਰਤ ਰਿਹਾ ਸਾਰੇ ਪਾਸੇ ਪਰਮਾਤਮਾ, ਸਾਰੇ ਪਾਸੇ, ਅਤੇ ਸਾਰੇ ਪਾਸੇ ਵਿਆਪਕ ਰੂਪ ਵਿੱਚ ਵਰਤਦਾ ਹੋਣ ਕਰਕੇ ਵੀ ਉਹ ਨਿਰਲੇਪ ਹੈ, ਹੈ ਸਾਰੇ ਪਾਸੇ ਆਪ ਹੀ ਉਹ। ਗੁਰਮੁਖਾਂ 'ਚ ਵੀ ਉਹੀ ਵਰਤ ਰਿਹਾ, ਮਨਮੁਖਾਂ ਵਿੱਚ ਵੀ ਉਹੀ ਵਰਤ ਰਿਹਾ, ਪੁੰਨ ਕਰਨ ਵਾਲਿਆਂ 'ਚ ਵੀ ਉਹੀ ਹੈ, ਪਾਪ ਕਰਨ ਵਾਲਿਆਂ 'ਚ ਵੀ ਉਹੀ ਹੈ, ਜਿਹੜੇ ਮੰਨਦੇ ਨੇ ਪਰਮਾਤਮਾ ਨੂੰ ਉਹਨਾਂ 'ਚ ਵੀ ਉਹੀ ਵਰਤ ਰਿਹਾ, ਜਿਹੜੇ ਨਹੀਂ ਮੰਨਦੇ ਮੁੱਕਰੇ ਪਏ ਨੇ ਉਹਨਾਂ 'ਚ ਵੀ ਉਹੀ ਵਰਤ ਰਿਹਾ। ਪਰ ਕਹਿੰਦੇ ਹੈਗਾ ਨਿਰਲੇਪ, ਨਾ ਪੁੰਨੀਆਂ ਵਿੱਚ ਉਹਨੂੰ ਕੋਈ ਪੁੰਨ ਹੈ, ਨਾ ਪਾਪੀਆਂ ਵਿੱਚ ਉਹਨੂੰ ਕੋਈ ਪਾਪ ਹੈ, ਉਹ ਨਿਰਲੇਪ ਹੈ, ਸਭ ਪਾਸੇ ਆਪ ਵਰਤ ਰਿਹਾ ਪਰ ਫਿਰ ਵੀ ਨਿਰਲੇਪ ਹੈ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹ, ਕਹਿੰਦੇ ਦੇਖੋ ਆਪ ਵਰਤ ਰਿਹਾ ਨਾ ਸਾਰੇ ਪਾਸੇ ਪਰ ਫਿਰ ਵੀ ਨਿਰਲੇਪ ਹੈ। ਜਿਵੇਂ ਸੂਰਜ ਦੀ ਕਿਰਨ ਉਹ ਚੰਗੇ ਥਾਂ 'ਤੇ ਪੈਂਦੀ ਆ, ਫਲਾਂ 'ਤੇ, ਫੁੱਲਾਂ 'ਤੇ, ਚੰਦਨ 'ਤੇ ਵੀ ਪੈਣੀ ਅਤੇ ਗੰਦਗੀ 'ਤੇ ਵੀ ਉਹੀ ਪੈਣੀ, ਪਰ ਉਹ ਨਿਰਲੇਪ ਹੀ ਹੁੰਦੀ, ਉਹਨੂੰ ਕੋਈ ਫਰਕ ਨਹੀਂ ਹੁੰਦਾ। ਇਵੇਂ ਕਹਿੰਦੇ ਪਰਮਾਤਮਾ ਸਾਰੇ ਪਾਸੇ ਵਰਤ ਰਿਹਾ ਗੁਰਮੁਖੋ ਪਰ ਨਿਰਲੇਪ ਹੈ। ਵਣਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹ, ਕਹਿੰਦੇ ਦੇਖੋ ਵਪਾਰੀ ਵੀ ਉਹ ਆਪ ਹੀ ਹੈ ਅਤੇ ਵਪਾਰੀ ਨੂੰ ਰਾਸ ਦੇਣ ਵਾਲਾ ਸ਼ਾਹੂਕਾਰ ਵੀ ਉਹ ਆਪ ਹੀ ਹੈ, ਸਾਰੇ ਪਾਸੇ ਉਹ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ। ਵਣਜਾਰਾ ਜਗ ਆਪ ਹੈ ਪਿਆਰਾ, ਵਣਜਾਰਾ ਹੁੰਦਾ ਵਪਾਰੀ, ਕਹਿੰਦੇ ਜਗਤ ਉੱਤੇ ਵਪਾਰੀ ਹੋ ਕੇ ਜਿਹੜੇ ਜੀਵ ਫਿਰਦੇ ਉਹ ਵੀ ਪਰਮਾਤਮਾ ਹੀ ਹੈ, ਉਹਨਾਂ 'ਚ ਵੀ ਆਪੇ ਸਾਚਾ ਸਾਹੋ ਅਤੇ ਸੱਚਾ ਸ਼ਾਹੂਕਾਰ ਜਿਹੜਾ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਦਿੰਦਾ, ਕਿਉਂਕਿ ਵਪਾਰ ਪੂੰਜੀ ਤੋਂ ਬਿਨਾਂ ਨਹੀਂ ਹੁੰਦਾ ਹੁੰਦਾ। ਇੱਥੇ ਜੀਵ ਨੂੰ ਵਪਾਰੀ ਆਖਿਆ ਅਤੇ ਸਵਾਸਾਂ ਨੂੰ ਪੂੰਜੀ, ਕਹਿੰਦੇ ਦੇਖੋ ਜੀਵ ਰੂਪ ਵੀ ਉਹ ਪਰਮਾਤਮਾ ਆਪ ਹੈ, ਫਿਰ ਉਹਨਾਂ ਨੂੰ ਪੂੰਜੀ ਦੇਣ ਵਾਲਾ ਸ਼ਾਹੂਕਾਰ ਵੀ ਉਹ ਆਪ ਹੀ। ਆਪੇ ਵਣਜ ਵਪਾਰੀ ਆ ਪਿਆਰਾ, ਆਪੇ ਸੱਚ ਵੇ ਸਾਹ, ਕਹਿੰਦੇ ਆਪ ਹੀ ਉਹ ਵਣਜ ਹੈ, ਆਪ ਹੀ ਫਿਰ ਉਹ ਵਣਜ ਬਣ ਕੇ ਸਾਧ ਸੰਗ ਜੀ ਵਪਾਰੀਆਂ 'ਚ ਅਤੇ ਸ਼ਾਹੂਕਾਰਾਂ 'ਚ ਵਰਤਣ ਵਾਲਾ। ਜਪ ਮਨ ਹਰ ਹਰ ਨਾਮ ਸਲਾਹ, ਕਹਿੰਦੇ ਇਸ ਵਾਸਤੇ ਮਨਾ ਉਸ ਹਰੀ ਨੂੰ ਜਪਿਆ ਕਰ ਜਿਹੜਾ ਸਾਰੇ ਪਾਸੇ ਆਪ ਵਿਆਪੀ ਹੈ, ਸਾਰੇ ਪਾਸੇ ਜਿਹੜਾ ਆਪ ਵਰਤਿਆ ਹੋਇਆ ਮਨਾ ਉਸ ਪਰਮਾਤਮਾ ਨੂੰ ਜਪਿਆ ਕਰ ਤੂੰ ਭਾਈ। ਗੁਰ ਕਿਰਪਾ 'ਤੇ ਪਾਈਏ ਪਿਆਰਾ, ਗੁਰੂ ਦੀ ਕਿਰਪਾ ਕਰਕੇ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਏਗੀ, ਤੂੰ ਉਹਨੂੰ ਜਪੇਗਾ, ਗੁਰੂ ਤੋਂ ਇਹ ਬਖਸ਼ਿਸ਼ ਲੈ ਕੇ ਗੁਰੂ ਗੁਰੂ ਕਰੇਗਾ ਤੇ ਫਿਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਤੈਨੂੰ ਪ੍ਰਾਪਤ ਹੋ ਜਾਏਗਾ। ਗੁਰ ਕਿਰਪਾ 'ਤੇ ਪਾਈਏ ਪਿਆਰਾ, ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੁੰਦੀ। ਅੰਮ੍ਰਿਤ ਅਗਮ ਅਥਾਹ, ਕਹਿੰਦੇ ਉਹ ਜਿਹੜਾ ਅੰਮ੍ਰਿਤ ਸਰੂਪ ਹੈ ਮੌਤ ਤੋਂ ਪਰੇ ਕਰ ਦੇਣ ਵਾਲਾ, ਜਿਸ ਦਾ ਥਾਂ ਨਹੀਂ ਪਾ ਸਕਦੇ ਆਪਾਂ ਮਨ ਕਰਕੇ, ਬੁੱਧੀ ਕਰਕੇ, ਜਿਸ ਤੱਕ ਸਾਧ ਸੰਗਤ ਜੀ ਆਪਣੀ ਪਹੁੰਚ ਹੈ ਨਹੀਂ, ਉਸ ਅਗਮ ਤੇ ਅਥਾਹ ਅਕਾਲ ਪੁਰਖ ਦੀ ਪ੍ਰਾਪਤੀ ਕਹਿੰਦੇ ਮਨਾ ਹਰੀ ਹਰੀ ਜਪੇਗਾ ਹੋ ਜਾਵੇਗੀ। ਰਹਾਓ ਬਸਰਾਮ ਦੇ ਕੇ ਕਿਰਪਾ ਕਰਦੇ ਆਪੇ ਸੁਣ ਸਭ ਵੇਖਦਾ ਪਿਆਰਾ। ਕਹਿੰਦੇ ਦੇਖੋ ਸੁਣ ਵੀ ਆਪ ਰਿਹਾ ਉਹ ਵੇਖ ਵੀ ਆਪ ਰਿਹਾ, ਇਹਦਾ ਮਤਲਬ ਵੀ ਕੰਨਾਂ ਵਿੱਚ ਵੀ ਉਹੀ ਬੈਠਾ ਤੇ ਨੇਤਰਾਂ ਵਿੱਚ ਵੀ ਉਹੀ ਬੈਠਾ। ਉਸੇ ਦੀ ਜੋਤ ਕਰਕੇ ਅੱਖਾਂ ਦੇਖ ਸਕਦੀਆਂ, ਉਸੇ ਦੀ ਕਲਾ ਕਰਕੇ ਕੰਨ ਸੁਣ ਸਕਦੇ। ਉਹਦੀ ਜੋਤ ਨਾ ਹੋਵੇ, ਡਾਕਟਰ ਕਹਿ ਦਿੰਦੇ ਜੀ ਹੁਣ ਤਾਂ ਜੋਤ ਹੀ ਕੰਮ ਕਰਨ ਨੂੰ ਹਟ ਗਈ, ਹੁਣ ਅੱਖਾਂ ਦਾ ਕੁਛ ਹੋ ਨਹੀਂ ਸਕਦਾ। ਉਹ ਜੋਤ ਹੈਗੀ ਕਿਹਨੇ ਪਾਈ? ਜਿਹੜੀ ਡਾਕਟਰ ਜਵਾਬ ਦੇ ਦਿੰਦੇ ਨਾ, ਕਹਿੰਦੇ ਨਹੀਂ ਜੀ ਹੁਣ ਤਾਂ ਜੋਤ ਹੀ ਨਹੀਂ ਹੈਗੀ, ਪਿੱਛੇ ਹੁਣ ਆਪਰੇਸ਼ਨ ਕੀਤਿਆਂ ਵੀ ਕੁਝ ਨਹੀਂ ਹੋਣਾ। ਉਹ ਜਿਹੜੀ ਜੋਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਪਾਈ ਹੋਈ, ਇਸ ਲਈ ਕਹਿੰਦੇ ਨੇਤਰਾਂ 'ਚ ਬੈਠਾ ਉਹ ਦੇਖ ਰਿਹਾ, ਕੰਨਾਂ 'ਚ ਬੈਠਾ ਸੁਣਦਾ ਪਿਆ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਇੱਕ ਤੋਹੀ। ਸਹਿਸ ਤਵ ਨੈਣ ਨਨ ਨੈਣ, ਕਹਿੰਦੇ ਜੇ ਵੇਖਦੇ ਹਾਂ ਤੇ ਹਜ਼ਾਰਾਂ ਨੇਤਰ ਤੇਰੇ ਹੀ ਨੇ, ਤੂੰ ਹੀ ਬੈਠਾ ਦੇਖ ਰਿਹਾ, ਤੇ ਜੇ ਤੇਰੇ ਸਰੂਪ ਵੱਲ ਦੂਜੀ ਤਰ੍ਹਾਂ ਦੇਖੀਏ ਤੇ ਇੱਕ ਵੀ ਨੇਤਰ ਤੇਰਾ ਹੈ ਨਹੀਂ, ਕਿਉਂਕਿ ਤੇਰਾ ਆਪਣਾ ਸਰੂਪ ਨਹੀਂ ਹੈਗਾ ਕੋਈ, ਪਰ ਸਭ ਦੀਆਂ ਅੱਖਾਂ 'ਚ ਬੈਠਾ, ਸਭ ਦੇ ਨੇਤਰਾਂ 'ਚ ਬੈਠਾ ਦੇਖ ਤੂੰ ਹੀ ਰਿਹਾ। ਆਪੇ ਸੁਣ ਸਭ ਵੇਖਦਾ ਪਿਆਰਾ, ਮੁੱਖ ਬੋਲੇ ਆਪ ਮੁਹਾ ਹੋ, ਕਹਿੰਦੇ ਮੁੱਖ ਤੋਂ ਬੋਲਦਾ ਵੀ ਦੇਖੋ ਆਪ ਹੀ ਆ। ਜੇ ਉਹਦੀ ਮਰਜ਼ੀ ਨਾ ਹੋਵੇ ਰਸਨਾ ਬੋਲ ਨਹੀਂ ਸਕਦੇ, ਜਨਮ ਤੋਂ ਕਈ ਵਾਰ ਗੂੰਗਾ ਹੁੰਦੇ, ਕਈ ਗੂੰਗੇ ਹੁੰਦੇ ਬੋਲ ਨਹੀਂ ਸਕਦੇ। ਪਰਮਾਤਮਾ ਦੀ ਮਰਜ਼ੀ ਹੋਵੇ ਤੇ ਬੋਲੇਗੀ ਰਸਨਾ, ਪਰਮਾਤਮਾ ਦੀ ਮਰਜ਼ੀ ਆ ਤੇ ਅੱਖ ਦੇਖਦੀ ਆ, ਨਹੀਂ ਤੇ ਕਈਆਂ ਨੂੰ ਨਹੀਂ ਦਿਸਦਾ। ਉਹਦੀ ਮਰਜ਼ੀ ਆ ਤੇ ਆਪਾਂ ਸੁਣਦੇ ਪਏ ਨੇ, ਤੇ ਕਈ ਬੋਲੇ ਹੁੰਦੇ ਜਨਮ ਤੋਂ ਹੀ ਸੁਣ ਨਹੀਂ ਸਕਦੇ। ਬਸ ਆਪ ਉਹ ਕਿਰਪਾ ਕਰਦਾ ਤੇ ਕੰਨ ਸੁਣਦੇ ਨੇ, ਕਹਿੰਦੇ ਆਪ ਹੀ ਦੇਖੋ ਉਹ ਸੁਣ ਰਿਹਾ, ਆਪ ਹੀ ਦੇਖ ਰਿਹਾ, ਆਪ ਹੀ ਬੋਲ ਰਿਹਾ, ਕਿਉਂਕਿ ਜੇ ਉਹਦੀ ਮਰਜ਼ੀ ਨਾ ਹੋਵੇ ਇੱਕ ਵੀ ਬੋਲ ਬੋਲਣ ਦੀ ਕਿਸੇ ਦੀ ਤਾਕਤ ਨਹੀਂ ਹੁੰਦੀ। ਆਪੇ ਸੁਣ ਸਭ ਵੇਖਦਾ ਪਿਆਰਾ, ਮੁੱਖ ਬੋਲੇ ਆਪ ਮੁਹਾਹ, ਆਪੇ ਉੱਜੜ ਪਾਏ ਦਾ ਪਿਆਰਾ, ਆਪ ਵਿਖਾਲੇ ਰਾਹ। ਉੱਜੜ ਦਾ ਅਰਥ ਹੁੰਦਾ ਰਸਤਾ ਭੁੱਲ ਜਾਣਾ, ਕਹਿੰਦੇ ਆਪ ਹੀ ਉਹ ਭਟਕਾਉਂਦਾ, ਆਪ ਹੀ ਮੁੜ ਕੇ ਰਸਤਾ ਵਿਖਾਲ ਦਿੰਦਾ। ਜੇ ਕੋਈ ਰਸਤੇ ਤੋਂ ਭਟਕ ਗਿਆ ਤਾਂ ਵੀ ਉਹਦੇ ਹੁਕਮ ਵਿੱਚ ਹੀ ਹੈ, ਤੇ ਮੁੜ ਕੇ ਆਪ ਹੀ ਜੇ ਉਹਨੇ ਕਿਸੇ ਨੂੰ ਉਹਨੇ ਰਸਤੇ ਤੇ ਪਾ ਦਿੱਤਾ ਉਹ ਵੀ ਉਹਦੇ ਹੁਕਮ ਵਿੱਚ ਹੀ। ਭਾਵ ਭਟਕਿਆਂ ਹੋਇਆਂ ਵਿੱਚ ਵੀ ਆਪ ਹੀ ਹੈ, ਤੇ ਜਿਹੜੇ ਗੁਰਮੁਖ ਮਹਾਰਾਜ ਦੇ ਦੱਸੇ ਰਸਤੇ ਤੇ ਚੱਲ ਰਹੇ ਨੇ ਉਹਨਾਂ ਵਿੱਚ ਵੀ ਗੁਰਮੁਖ ਉਹ ਆਪ ਹੀ ਹੈ। ਇੰਨੀ ਵਿਆਪਕਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਪਾਸੇ ਪਰਮਾਤਮਾ ਦੀ ਦਿਖਾ ਰਹੇ, ਕਹਿੰਦੇ ਗੁਰਮੁਖ ਉਹ ਤੋਂ ਬਿਨਾਂ ਕੁਝ ਹੈ ਨਹੀਂ। ਜੇ ਕੋਈ ਭਟਕਿਆ ਫਿਰਦਾ ਉਸ ਵਿੱਚ ਵੀ ਉਹ ਆਪ ਹੀ ਹੈ। ਜੇ ਉਹ ਮਾਰਗ ਤੇ ਪਾ ਦਿੰਦਾ ਕੋਈ ਸਿੱਧੇ ਰਸਤੇ ਤੇ ਆ ਗਿਆ ਉਸ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਆਪੇ ਉੱਜੜ ਪਾਏ ਦਾ ਪਿਆਰਾ, ਆਪ ਵਿਖਾਲੇ ਰਾਹ, ਆਪੇ ਹੀ ਸਭ ਆਪ ਹੈ ਪਿਆਰਾ। ਕਹਿੰਦੇ ਅਸਲ ਵਿੱਚ ਸਾਰੇ ਪਾਸੇ ਉਹ ਆਪ ਹੀ ਆਪ ਹੈ। ਆਪੇ ਬੇਪਰਵਾਹ, ਤੇ ਕਹਿੰਦੇ ਹੈ ਬੇਪਰਵਾਹ, ਬੇਪਰਵਾਹ ਸਦਾ ਰੰਗ ਹਰਕਾ ਜਾ ਕੋ ਪਾਖ ਸੁਆਮੀ। ਕਹਿੰਦੇ ਪਰਮਾਤਮਾ ਦਾ ਸੁਭਾਅ ਬੇਪਰਵਾਹੀ ਵਾਲਾ ਹੁੰਦਾ, ਜਿਨ੍ਹਾਂ ਦੇ ਹਿਰਦੇ ਚ ਪਰਮਾਤਮਾ ਦਾ ਨਾਮ ਵੱਸਦਾ ਉਹ ਵੀ ਬੇਪਰਵਾਹ ਹੋ ਜਾਂਦੇ। ਬੇਪਰਵਾਹ ਸਦਾ ਰੰਗ ਹਰਕਾ ਜਾ ਕੋ ਪਾਖ ਸੁਆਮੀ, ਕਹਿੰਦੇ ਜਿਨ੍ਹਾਂ ਦੇ ਪੱਖ ਚ ਸੁਆਮੀ ਹੋ ਜਾਏ ਉਹ ਵੀ ਬੇਪਰਵਾਹ ਹੁੰਦੇ, ਕਿਸੇ ਦੀ ਕਾਨ ਕਨੌਟ ਨਹੀਂ ਰੱਖਦੇ। ਫਿਰ ਉਹ ਪ੍ਰੇਮ ਸਤਿਕਾਰ ਸਭ ਨਾਲ ਹੀ ਕਰਨਗੇ, ਪਰ ਪ੍ਰਵਾਹ ਮਹਾਰਾਜ ਤੋਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ, ਕਿਸੇ ਦਾ ਭੈ ਨਹੀਂ ਮਨ ਚ ਰੱਖਦੇ। ਜੇ ਪ੍ਰਵਾਹ ਮੰਨਦੇ ਹੁੰਦੇ ਨਾ ਜੀ, ਤੇ 7 ਸਾਲ ਦੇ 9 ਸਾਲ ਦੇ ਬਾਲਕ ਨੂੰ ਜਿਵੇਂ ਮਰਜ਼ੀ ਡਰਾ ਲੈਂਦੇ, ਪਰ ਪੂਰੇ ਬੇਪਰਵਾਹ ਸੀ। ਉਹਨਾਂ ਨੂੰ ਕਹਿੰਦੇ ਤੁਹਾਨੂੰ ਨੀਹਾਂ 'ਚ ਚਿੰਡ ਦੇਣਾ, ਕਹਿੰਦੇ ਤਾਂ ਵੀ ਕੋਈ ਫਰਕ ਨਹੀਂ, ਕਿਉਂਕਿ ਕੋਈ ਕੋਈ ਕਾਨ ਕਨੌਟ ਹੈ ਹੀ ਨਹੀਂ ਸੀ ਕਿਸੇ ਦੀ। ਇਹ ਬੇਪਰਵਾਹੀ ਪਰਮਾਤਮਾ ਦੇ ਸੁਭਾਅ 'ਚੋਂ ਆਉਂਦੀ, ਕਿਉਂਕਿ ਉਹ ਆਪ ਬੇਪਰਵਾਹ ਨਾ। ਸਭ ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਬੇਪਰਵਾਹ, ਕਿਉਂਕਿ ਮਥਾਜਗੀ ਕਿਸੇ ਦੀ ਨਹੀਂ, ਇਸੇ ਕਰਕੇ ਪ੍ਰਵਾਹ ਕਿਸੇ ਦੀ ਨਹੀਂ ਹੁੰਦੀ। ਪਰਮਾਤਮਾ ਨੂੰ ਉਹ ਮਾਲਕ ਹੈ ਸਾਰਿਆਂ ਦਾ। ਭਾਈ ਗੁਰਦਾਸ ਜੀ ਨੇ ਲਿਖਿਆ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸਹਾਬਾ। ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਏਡਾ ਵੱਡਾ ਮਾਲਕ ਹੈ, ਗੁਰਮੁਖ ਉਹਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ, ਸਾਰੇ ਸੰਸਾਰ ਨੂੰ ਉਹਦੀ ਪ੍ਰਵਾਹ ਹੈ। ਆਪ ਉਹ ਬੇਪਰਵਾਹ, ਕਿਉਂਕਿ ਮਥਾਜਗੀ ਨਹੀਂ ਕਿਸੇ ਦੀ। ਇਸ ਲਈ ਕਿਉਂ ਪਰਮਾਤਮਾ ਕਿਸੇ ਦੀ ਪਰਵਾਹ ਕਰੇ ਭਾਈ, ਆਪੇ ਆਪ ਉਪਾਏ ਦਾ ਪਿਆਰਾ। ਕਹਿੰਦੇ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਪੰਜੇ ਤੱਤ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ। ਇਹ ਸੂਰਜ, ਚੰਦਰਮਾ, ਤਾਰੇ, ਸਿਆਰੇ, ਜੋ ਕੁਝ ਨਜ਼ਰੀ ਆਉਂਦਾ, ਇਹ ਸਭ ਕਾਸੇ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਕਬੀਰ ਸਾਹਿਬ ਨੂੰ ਕਿਸੇ ਨੇ ਆਖਿਆ ਸੀ ਵੀ ਕਬੀਰ ਸਾਹਿਬ ਜੀ, ਐਵੇਂ ਹਰ ਵੇਲੇ ਰਾਮ ਰਾਮ ਦਾ ਰੱਟਾ ਨਾ ਲਾਈ ਜਾਇਆ ਕਰੋ। ਉਹ ਕਹਿੰਦੇ ਕਿਉਂ ਭਾਈ, ਜਦ ਪਰਮਾਤਮਾ ਨੇ ਪੈਦਾ ਕੀਤਾ ਤਾਂ ਉਹਨੂੰ ਜਪੀਏ ਨਾ। ਉਹ ਕਹਿੰਦੇ ਪਰਮਾਤਮਾ ਨੇ ਪੈਦਾ ਨਹੀਂ ਕੀਤਾ। ਨੌਜਵਾਨ ਕਹਿੰਦਾ ਇਹਦੇ 'ਚ ਪਰਮਾਤਮਾ ਦੀ ਕੋਈ ਕਲਾ ਨਹੀਂ ਹੈਗੀ, ਇਹ ਤਾਂ ਐਵੇਂ ਲੋਕਾਂ ਨੇ ਨਾਂ ਜੋੜ ਲਿਆ। ਕਹਿੰਦੇ ਫਿਰ ਕਿਵੇਂ ਸੰਸਾਰ ਆ ਗਿਆ ਜੀ? ਉਹ ਕਹਿੰਦਾ ਪਸ਼ੂਆਂ ਤੋਂ ਪਸ਼ੂ ਪੈਦਾ ਹੋ ਰਹੇ, ਪੰਛੀਆਂ ਤੋਂ ਪੰਛੀ, ਮਨੁੱਖਾਂ ਤੋਂ ਮਨੁੱਖ, ਬਨਸਪਤੀ ਤੋਂ ਬਨਸਪਤੀ, ਅਨਾਜ ਤੋਂ ਅਨਾਜ ਪੈਦਾ ਹੋ ਰਿਹਾ। ਇਹਦੇ 'ਚ ਪਰਮਾਤਮਾ ਦਾ ਕੀ ਹੈ? ਰੱਬ ਕਿੱਥੋਂ ਆ ਗਿਆ ਇਹਦੇ 'ਚ? ਇਹ ਤਾਂ ਸੁੱਤੇ ਵਰਤਾਰਾ ਚੱਲ ਰਿਹਾ ਨਾ ਆਪਣੇ ਆਪ। ਪਸ਼ੂਆਂ ਤੋਂ ਪਸ਼ੂ ਆ ਰਹੇ ਨੇ, ਪੰਛੀਆਂ ਤੋਂ ਪੰਛੀ, ਇਵੇਂ ਬਨਸਪਤੀ ਤੋਂ ਬਨਸਪਤੀ, ਪਰਮਾਤਮਾ ਕਿੱਥੋਂ ਆ ਗਿਆ? ਕਬੀਰ ਸਾਹਿਬ ਕਹਿੰਦੇ ਚਲੋ ਠੀਕ ਹੈ ਵੀ ਅਨਾਜ ਅਨਾਜ ਤੋਂ ਪੈਦਾ ਹੋ ਗਿਆ, ਪਸ਼ੂ ਪਸ਼ੂਆਂ ਤੋਂ ਪੈਦਾ ਹੋ ਗਏ, ਪੰਛੀ ਪੰਛੀਆਂ ਤੋਂ ਪੈਦਾ ਹੋ ਗਏ, ਪਰ ਕਹਿੰਦੇ ਉਹ ਜਿਹੜਾ ਸੂਰਜ ਹੈ ਉਹ ਕਿੱਥੋਂ ਆਇਆ? ਉਹ ਜਿਹੜੇ ਚੰਦਰਮਾ, ਜਿਹੜੇ ਤਾਰੇ ਨੇ, ਉਹ ਕਿੱਥੋਂ ਆਏ? ਸ਼ਬਦ ਉਚਾਰਿਆ ਫਿਰ ਕਬੀਰ ਸਾਹਿਬ ਨੇ, ਕਹਿੰਦੇ ਉਹ ਜੋ ਦਿਸ ਅੰਬਰ ਤਾਰੇ, ਕਹਿੰਦੇ ਉਹ ਚੀਤੇ ਚੀਤਨ ਹਾਰੇ। ਕਬੀਰ ਸਾਹਿਬ ਕਹਿੰਦੇ ਹੁਣ ਉਹ ਦੱਸ ਵੀ ਉਹ ਸੂਰਜ ਕਿੱਥੋਂ ਆਇਆ, ਸੂਰਜ ਕਿਹੜੇ ਸੂਰਜ ਚੋਂ ਪੈਦਾ ਹੋਇਆ, ਅੰਬਰ 'ਚ ਜਿਹੜੇ ਤਾਰੇ ਦਿਸਦੇ, ਚੰਦਰਮਾ, ਉਹ ਕਿਹਨੇ ਪੈਦਾ ਕੀਤੇ? ਅਨਾਜ ਤੇ ਅਨਾਜ ਤੋਂ ਆ ਗਿਆ, ਪੰਛੀ ਪੰਛੀਆਂ ਤੋਂ ਆ ਗਏ, ਪਸ਼ੂ ਪਸ਼ੂਆਂ ਤੋਂ, ਮਨੁੱਖ ਮਨੁੱਖਾਂ ਤੋਂ, ਤਾਂ ਸੂਰਜ ਕਿੱਥੋਂ ਆਇਆ? ਫਿਰ ਉਹ ਚੁੱਪ ਕੀਤਾ। ਕਬੀਰ ਸਾਹਿਬ ਕਹਿੰਦੇ ਨਹੀਂ ਗੁਰਮੁਖਾ, ਇਹ ਸੁੱਤੇ ਵਰਤਾਰਾ ਨਹੀਂ ਚੱਲਦਾ ਪਿਆ, ਇਹਦੇ ਪਿੱਛੇ ਕੋਈ ਕਲਾ ਹੈ, ਕੋਈ ਤਾਕਤ ਕੰਮ ਕਰਦੀ, ਉਹਦੇ ਕਰਕੇ ਇਹ ਸਾਰਾ ਕੁਛ ਚੱਲਦਾ ਪਿਆ। ਦੇਖੋ ਜੇ ਉਹਦੀ ਕਲਾ ਨਾ ਹੋਵੇ, ਜੇ ਸਮਝਣਾ ਹੋਵੇ ਤੇ ਬਰੀਕ ਕਰਕੇ ਆਪਣੀ ਮਤ ਨੂੰ ਸਮਝ ਸਕੀਦਾ। ਆਪਾਂ ਇੱਕ ਬੀਜ ਧਰਤੀ 'ਚ ਪਾਉਂਦੇ, ਇੱਕ ਬੀਜ ਧਰਤੀ 'ਚ ਪਾ ਦਿੱਤਾ, ਉਹ ਬੀਜ ਖਤਮ ਹੋ ਜਾਂਦਾ, ਉਹਨੇ ਗਲ ਜਾਣਾ, ਪਰ ਉਹਦੇ ਵਿੱਚੋਂ ਜਿਹੜਾ ਪੌਦਾ ਨਿਕਲਦਾ, ਜਿਹੜਾ ਪੇਡਾ ਉਹਦੇ ਵਿੱਚੋਂ ਨਿਕਲਣਾ, ਉਹਨੂੰ ਅੱਗੇ ਦੇਖ ਲਿਓ, ਉਹੋ ਹੀ ਫਿਰ ਬੀਜ ਸੈਂਕੜਿਆਂ ਦੀ ਗਿਣਤੀ 'ਚ ਲੱਗਣੇ। ਇਹ ਕਲਾ ਕਿਹਨੇ ਬਣਾਈ? ਇੱਕ ਬੀਜ ਧਰਤੀ 'ਚ ਬੀਜ ਦਿੱਤਾ, ਉਹਦੇ ਵਿੱਚੋਂ ਇੱਕ ਪੌਦਾ ਨਿਕਲੇਗਾ ਤੇ ਫਿਰ ਉਹੀ ਬੀਜ ਰੂਪ ਫਲ ਉਹਨੂੰ ਸੈਂਕੜਿਆਂ ਦੀ ਗਿਣਤੀ 'ਚ ਜਾ ਕੇ ਲੱਗਣਗੇ। ਇਹ ਕੌਣ ਕਰਦਾ ਇੱਦਾਂ? ਬੀਜ ਤਾਂ ਖਤਮ ਹੋ ਗਿਆ ਜਦ ਧਰਤੀ 'ਚ ਪਾਇਆ। ਜਦੋਂ ਆਪਾਂ ਜਦੋਂ ਛੋਟਾ ਪੌਦਾ ਆਪਾਂ ਪੁੱਟ ਕੇ ਦੇਖੀਏ ਤਾਂ ਉਹਦੇ ਥੱਲੇ ਬੀਜ ਮੁੱਕ ਚੁੱਕਾ ਹੁੰਦਾ, ਗਲ ਚੁੱਕਾ ਹੁੰਦਾ ਉਹ, ਪਰ ਉਸ ਬੀਜ ਵਿੱਚੋਂ ਜਿਹੜਾ ਜਿਹੜਾ ਤਣਾ ਨਿਕਲਦਾ, ਗੁਰਮੁਖ ਉਹ ਕਹਿੰਦੇ ਜਦੋਂ ਪੂਰਾ ਹੁੰਦਾ ਫਲ ਲੱਗਦਾ, ਉਹੀ ਬੀਜ ਜਿਹੜਾ ਆਪਾਂ ਧਰਤੀ 'ਚ ਬੀਜਿਆ ਸੀ ਸੈਂਕੜਿਆਂ ਦੀ ਗਿਣਤੀ 'ਚ ਉਹਨੂੰ ਉੱਪਰ ਲੱਗਾ ਹੁੰਦਾ। ਕੌਣ ਲਾਉਂਦਾ ਉਹਨੂੰ? ਕਿੱਥੋਂ ਆਉਂਦਾ ਉਹ? ਇਹ ਕਿਵੇਂ ਵਰਤਦੀ ਕਲਾ? ਇੱਕ ਹੀ ਧਰਤੀ ਦੇ ਉੱਪਰ ਕੋਲ ਕੋਲ ਇੱਕ ਨਿੰਮ ਦਾ ਪੌਦਾ ਹੋਵੇ, ਇੱਕ ਨਿੰਮ ਦਾ ਦਰਖਤ ਤੇ ਇੱਕ ਅੰਬ ਦਾ, ਦੋਨਾਂ ਨੂੰ ਇੱਕੋ ਪਾਣੀ ਮਿਲਣਾ, ਇੱਕੋ ਧਰਤੀ, ਇੱਕ ਹੀ ਖੁਰਾਕ, ਇੱਕੋ ਜਿਹੀ ਧੁੱਪ ਪੈਣੀ ਦੋਨਾਂ ਤੇ, ਇੱਕੋ ਜਿਹੀ ਹਵਾ ਲੱਗਣੀ, ਪਰ ਇੱਕ ਦਾ ਫਲ ਕੌੜਾ, ਦੂਸਰੇ ਦਾ ਮਿੱਠਾ, ਇਹ ਕਿਹਨੇ ਕੀਤਾ? ਇੱਕ ਰੰਗ ਦੇ ਦੋਨਾਂ ਨੂੰ ਪੱਤੇ ਲੱਗੇ, ਇੱਕੋ ਜਿਹੀ ਦੋਨਾਂ ਦੀ ਲੱਕੜ, ਪਰ ਫਲ ਦੇ ਰਸ 'ਚ ਕਿਵੇਂ ਫਰਕ ਆ ਗਿਆ? ਨਿੰਮ ਕੌੜੀ ਹੁੰਦੀ, ਅੰਬ ਮਿੱਠੇ ਹੁੰਦੇ, ਇਹ ਕੌਣ ਕਰਦਾ? ਜਦ ਧਰਤੀ ਇੱਕੋ ਜਿਹੀ ਸੀ, ਖੁਰਾਕ ਇੱਕੋ ਜਿਹੀ ਮਿਲੀ, ਹਵਾ ਪਾਣੀ ਇੱਕੋ ਜਿਹਾ ਮਿਲਿਆ, ਵਾਤਾਵਰਨ ਵੀ ਇੱਕੋ ਜਿਹਾ ਸੀ, ਰੰਗ ਵੀ ਦੋਨਾਂ ਦਾ ਇੱਕੋ ਜਿਹਾ ਹੀ ਹੈ, ਦੋਨਾਂ ਦੇ ਫਲ ਦੇ ਵਿੱਚ ਜਿਹੜਾ ਰਸ ਵਿੱਚ ਕਿਹਨੇ ਫਰਕ ਪਾ ਦਿੱਤਾ? ਇਹ ਕਲਾ ਕਬੀਰ ਸਾਹਿਬ ਨੇ ਆਖਿਆ ਗੁਰਮੁਖੋ ਇਹ ਪਰਮਾਤਮਾ ਦੀ, ਇਹ ਆਪਣੇ ਆਪ ਨਹੀਂ ਹੁੰਦਾ। ਉਹ ਜੋ ਦਿਸ ਅੰਬਰ ਤਾਰੇ, ਕਿਨੋ ਇਹ ਚੀਤੇ ਚੀਤਨ ਹਾਰੇ, ਆਖਿਆ ਇਹ ਸਭ ਅਕਾਲ ਪੁਰਖ ਵਾਹਿਗੁਰੂ ਦਾ ਚਿੱਤ ਪਿਆ ਹੋਇਆ, ਪਰਮੇਸ਼ਰ ਦਾ ਉਵੇਂ ਨਹੀਂ। ਆਪੇ ਆਪ ਉਪਾਏ ਦਾ ਪਿਆਰਾ, ਆਪੇ ਧੰਦੜੈ ਲਾਹੁ, ਕਹਿੰਦੇ ਸਭ ਕੁਝ ਆਪ ਪੈਦਾ ਕੀਤਾ ਪਰਮਾਤਮਾ ਨੇ, ਤੇ ਫਿਰ ਸਾਰਿਆਂ ਨੂੰ ਸਿਰ ਸਿਰ ਧੰਦੇ ਵੀ ਉਹਨੇ ਆਪ ਹੀ ਲਾਇਆ, ਹਰੇਕ ਨੂੰ ਜਿਹੜਾ ਇਹ ਬਿਜੀ ਕੀਤਾ ਨਾ, ਇਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ। ਆਪ ਸੰਸਾਰ ਪੈਦਾ ਕੀਤਾ, ਆਪ ਹੀ ਉਹਨੇ ਫਿਰ ਕੰਮੇ ਲਾਇਆ। ਹੈਰਾਨ ਵੀ ਹੋਈਦਾ ਕਈ ਵਾਰੀ ਭਾਈ, ਦੇਖੋ ਇੱਕ ਸ਼ਹਿਰ ਤੋਂ ਸੈਂਕੜੇ ਟਰੱਕ ਉੱਧਰ ਨੂੰ ਤੁਰੇ ਜਾਂਦੇ ਆ, ਉਸ ਸ਼ਹਿਰ ਤੋਂ ਇੱਧਰ ਨੂੰ ਤੁਰੇ ਆਉਂਦੇ ਆ, ਸਮਾਨ ਉਹੀ ਆ ਜਿਹੜਾ ਇੱਧਰੋਂ ਉਹਨੂੰ ਜਾ ਰਿਹਾ, ਉੱਧਰੋਂ ਐ ਨੂੰ ਆ ਰਿਹਾ। ਬਸ ਲੋਕਾਂ ਨੂੰ ਕੰਮੇ ਲਾਇਆ ਪਰਮਾਤਮਾ ਨੇ, ਕਿਉਂਕਿ ਰੋਟੀ ਦੇਣੀ, ਹਜ਼ੂਰ ਸਾਹਿਬ ਵਾਲੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਤੁਰੇ ਆਉਂਦੇ ਆ, ਪੰਜਾਬ ਵਾਲੇ ਹਜ਼ੂਰ ਸਾਹਿਬ ਨੂੰ ਚੜੇ ਜਾਂਦੇ, ਇੱਧਰੋਂ ਉੱਧਰ ਨੂੰ ਤੁਰਿਆ ਫਿਰਦਾ, ਉੱਧਰੋਂ ਇੱਧਰ, ਬਸ ਇੱਕ ਧੰਦੇ ਲਾਇਆ ਪਰਮਾਤਮਾ ਨੇ, ਸਾਰਿਆਂ ਦੀ ਡਿਊਟੀ ਲਾਈ ਹੋਈ। ਆਪੇ ਆਪ ਉਪਾਏ ਦਾ ਪਿਆਰਾ, ਆਪੇ ਧੰਦੜੈ ਲਾਹੁ, ਕਹਿੰਦੇ ਸਾਰਿਆਂ ਨੂੰ ਧੰਦੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਲਾਇਆ। ਕਿਉਂ? ਕਿਉਂਕਿ ਸੰਸਾਰ ਚੱਲਦਾ ਰੱਖਣਾ, ਜੇ ਕਲਾ ਨਾ ਪਰਮਾਤਮਾ ਨੇ ਵਰਤਾਈ ਹੋਵੇ ਸੰਸਾਰ ਚੱਲੇ ਹੀ ਨਾ। ਆਪ ਕਰਾਏ ਸਾਖਤੀ ਪਿਆਰਾ, ਸਾਖਤੀ ਹੁੰਦੀ ਤਾੜਨਾ, ਸਜ਼ਾ, ਕਹਿੰਦੇ ਆਪ ਹੀ ਫਿਰ ਉਹ ਜਮਾਂ ਤੋਂ ਸਜ਼ਾ ਦਵਾਉਂਦਾ, ਮਰਜ਼ੀ ਕਰਨ ਵਾਲਿਆਂ ਨੂੰ ਜਮ ਸਜ਼ਾ ਦਿੰਦੇ ਨਾ। ਪੰਜਵੇਂ ਪਾਤਸ਼ਾਹ ਜੀ ਨੇ ਆਖਿਆ, ਅਨਕ ਸ਼ਾਸਨ ਤਾੜੰਤ ਜਮਦੂਤ ਹੈ। ਉਹ ਕਹਿੰਦੇ ਬੜੀ ਤਰ੍ਹਾਂ ਦੀ ਸਜ਼ਾ ਦਿੰਦੇ ਜਮਦੂਤ, ਵੱਖਰੀ ਵੱਖਰੀ ਸਜ਼ਾ। ਇਹ ਪੰਜਵੇਂ ਪਾਤਸ਼ਾਹ ਦੇ ਬਚਨ, ਕਹਿੰਦੇ ਇਹ ਵੀ ਵਿਧਾਨ ਪਰਮਾਤਮਾ ਨੇ ਹੀ ਬਣਾਇਆ। ਜਿਸ ਤਰ੍ਹਾਂ ਦਾ ਕਰਮ ਉਸੇ ਤਰ੍ਹਾਂ ਦਾ ਫਲ। ਆਪ ਕਰਾਏ ਸਾਖਤੀ ਪਿਆਰਾ, ਸਾਖਤੀ ਮਤਲਬ ਸਜ਼ਾ, ਸਖਤੀ ਤਾੜਨਾ। ਆਪ ਮਾਰੇ ਮਰ ਜਾ, ਕਹਿੰਦੇ ਆਪ ਹੀ ਵੇਖੋ ਜੀਵ ਨੂੰ ਪੈਦਾ ਕਰਦਾ, ਜੇ ਆਪ ਹੀ ਜਦੋਂ ਉਹਦੇ ਸਵਾਸਾਂ ਦੀ ਗਿਣਤੀ ਮੁਕਾ ਦਿੰਦਾ ਤੇ ਉਹ ਖਤਮ ਹੋ ਜਾਂਦਾ, ਸਭ ਕੁਝ ਉਹਦੀ ਮਰਜ਼ੀ ਚ ਹੀ ਹੈ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਕਹਿੰਦੇ ਉਹਦੀ ਮਰਜ਼ੀ ਸੀ ਤਾਂ ਜਨਮ ਹੋਇਆ, ਉਹਦੀ ਮਰਜ਼ੀ ਹੁੰਦੀ ਤਾਂ ਜਾਂਦਾ, ਉਹਦਾ ਹੁਕਮ ਹੈ। ਉਹ ਮਰ ਗਿਆ, ਜਿਨਕੀ ਚੀਰੀ ਦਰਗਿਆ ਪਾਟੀ ਤਿੰਨਾ ਮਰਨਾ ਭਾਈ, ਚੀਰੀ ਦਾ ਅਰਥ ਹੁੰਦਾ ਚਿੱਠੀ, ਕਹਿੰਦੇ ਜਿਹਨਾਂ ਦੀ ਚਿੱਠੀ ਨਿਕਲ ਆਉਂਦੀ ਹੈ ਉਹ ਤੁਰ ਜਾਂਦੇ, ਫਿਰ ਜਿਹਨਾਂ ਦਾ ਸੁਨੇਹਾ ਆ ਜਾਂਦਾ। ਪਰ ਇਹ ਵੀ ਸਾਰੀ ਕਲਾ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ 'ਚ, ਕਿਉਂਕਿ ਚੌਥੇ ਪਾਤਸ਼ਾਹ ਜੀ ਚਾਰ ਪੰਜ ਸ਼ਬਦਾਂ ਵਿੱਚ ਮਹਾਰਾਜ ਦੀ ਪਰਮੇਸ਼ਰ ਦੀ ਵਿਆਪਕਤਾ ਹੀ ਦੱਸਣਗੇ ਸਾਰੇ ਪਾਸੇ। ਆਪੇ ਪੱਤਣ ਪਾਤਣੀ ਪਿਆਰ, ਕਹਿੰਦੇ ਦੇਖੋ ਉਹ ਪੱਤਣ ਵੀ ਆਪ ਹੀ ਹੈ ਤੇ ਪੱਤਣ ਤੋਂ ਪਾਰ ਲਗਾਉਣ ਵਾਲਾ ਲਾਉਣ ਵਾਲਾ ਵੀ ਆਪ ਹੀ ਹੈ, ਪੱਤਣ ਤੇ ਚੱਲਣ ਵਾਲਾ ਪਾਣੀ ਵੀ ਆਪ ਹੀ ਹੈ। ਆਪੇ ਪੱਤਣ ਪਾਤਣੀ ਪਿਆਰਾ, ਆਪੇ ਪਾਰ ਲੰਘਾ ਹੋ, ਕਹਿੰਦੇ ਉਹ ਪੱਤਣ ਰੂਪ ਵੀ ਆਪ ਹੈ, ਪਾਣੀ ਰੂਪ ਵੀ ਆਪ ਹੈ, ਬੇੜੀ ਰੂਪ ਵੀ ਆਪ ਹੈ, ਮਲਾਹ ਰੂਪ ਵੀ ਆਪ ਹੀ ਹੈ। ਆਪੇ ਸਾਗਰ ਬੋਹਥਾ ਪਿਆਰਾ, ਕਹਿੰਦੇ ਸਮੁੰਦਰ ਵੀ ਉਹ ਆਪ ਤੇ ਸਮੁੰਦਰ ਤੋਂ ਪਾਰ ਜਾਣ ਲਈ ਜਹਾਜ਼ ਵੀ ਉਹ ਆਪ ਹੀ ਹੈ। ਆਪੇ ਸਾਗਰ ਬੋਹਥਾ ਪਿਆਰਾ, ਬੋਹਥਾ ਜਹਾਜ਼ ਨੂੰ ਕਹਿੰਦੇ। ਗੁਰ ਖੇਵਟ ਆਪ ਚਲਾ, ਖੇਵਟ ਹੁੰਦਾ ਮਲਾਹ, ਕਹਿੰਦੇ ਫਿਰ ਇਹ ਸੰਸਾਰ ਵੀ ਉਹਨੇ ਪੈਦਾ ਕੀਤਾ, ਇਹ ਸੰਸਾਰ ਤੋਂ ਪਾਰ ਕਰਨ ਲਈ ਗੁਰੂ ਨੂੰ ਮਲਾਹ ਬਣਾ ਕੇ ਵੀ ਉਹਨੇ ਆਪ ਹੀ ਭੇਜ ਦਿੱਤਾ। ਗੁਰੂ ਸਾਹਿਬ ਮਲਾਹ ਰੂਪ ਹੀ ਹੁੰਦੇ, ਕਿਉਂਕਿ ਸੰਸਾਰ ਤੋਂ ਪਾਰ ਲਿਆਉਂਦੇ ਨਾ। ਸੈਦੇ ਮਲਾਹ ਨੇ ਆਖਿਆ ਸੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ, ਜਦੋਂ ਪੌਂਟੇ ਸਾਹਿਬ ਸੀ ਕਲਗੀਧਰ ਪਾਤਸ਼ਾਹ ਜੀ ਤੇ ਮਹਾਰਾਜ ਜੀ ਸੈਰ ਕਰਨ ਨਿਕਲੇ ਜਮਨਾ ਚ, ਤਾਂ ਉਹ ਮਲਾਹ ਸੀ ਉੱਥੇ ਕਿਨਾਰੇ ਤੇ ਆਪਣੀ ਬੇੜੀ ਲੈ ਕੇ, ਉਹਦਾ ਉਹ ਹੈ ਤਾਂ ਮੁਸਲਮਾਨ ਸੀ, ਸੈਦਾ ਉਹਦਾ ਨਾਂ ਸੀ, ਪਰ ਪ੍ਰੇਮੀ ਸੀ ਮਹਾਰਾਜ ਦਾ। ਗੁਰੂ ਸਾਹਿਬ ਜੀ ਨੇ ਆਖਿਆ ਵੀ ਚੱਲ ਸੈਦਿਆ, ਵੀ ਸਾਨੂੰ ਸੈਰ ਕਰਾ ਜਮਨਾ ਦੀ। ਕਹਿੰਦਾ ਬੈਠੋ ਮਹਾਰਾਜ, ਆਪਣੀ ਬੇੜੀ 'ਚ ਬਿਠਾਲ ਲਿਆ। ਗੁਰੂ ਸਾਹਿਬ ਜੀ ਸਿੰਘਾਂ ਸਮੇਤ ਬੈਠੇ, ਜਿਵੇਂ ਜਿਵੇਂ ਮਹਾਰਾਜ ਆਖੀ ਗਏ ਉਹ ਘੁਮਾਈ ਗਿਆ। ਮਹਾਰਾਜ ਕਹਿੰਦੇ ਦੂਜੇ ਕਿਨਾਰੇ ਲੈ ਜਾ, ਦੂਸਰੇ ਕਿਨਾਰੇ ਲੈ ਗਿਆ। ਮਹਾਰਾਜ ਕਹਿੰਦੇ ਚੱਲ ਵਾਪਸ, ਵਾਪਸ ਲੈ ਆ ਫਿਰ ਪੌਂਟਾ ਸਾਹਿਬ ਵਾਲੇ ਪਾਸੇ। ਜਦੋਂ ਉਤਰੇ ਮਹਾਰਾਜ ਤੇ ਮਹਾਰਾਜ ਨੇ ਉਹਨੂੰ ਪੈਸੇ ਦਿੱਤੇ, ਕਿਰਾਇਆ ਉਹਦਾ, ਕਿਉਂਕਿ ਇੱਦਾਂ ਹੀ ਪਾਰ ਕਰਦਾ ਸੀ ਉਹ ਤੇ ਉਹਦਾ ਉਹਦੀ ਰੋਜੀ ਰੋਟੀ ਸੀ। ਮਹਾਰਾਜ ਨੇ ਜਦੋਂ ਉਹਨੂੰ ਪੈਸੇ ਦਿੱਤੇ ਉਹ ਕਹਿੰਦਾ ਜੀ ਮੈਂ ਨਹੀਂ ਲੈਣੇ। ਮਹਾਰਾਜ ਕਹਿੰਦੇ ਕਿਉਂ ਨਹੀਂ ਲੈਣੇ ਭਾਈ, ਤੇਰਾ ਕੰਮ ਹੈ, ਤੇਰੀ ਕਿਰਤ ਹੈ, ਤੂੰ ਲੈ ਆਪਣਾ ਕਿਰਾਇਆ, ਉਹ ਕਹਿੰਦਾ ਮਹਾਰਾਜ ਮੈਂ ਸਟਾਫ ਮੈਂਬਰਾਂ ਤੋਂ ਥੋੜ੍ਹਾ ਪੈਸੇ ਲੈ ਸਕਦਾ, ਵੀ ਤੁਹਾਡੀ ਮੇਰੀ ਤਾਂ ਕਿਰਤ ਇੱਕੋ ਹੀ ਹੈ, ਤੁਸੀਂ ਮੇਰੇ ਗੁਰ ਭਾਈ ਜੇ, ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ। ਅਤੇ ਮਹਾਰਾਜ ਹੱਸ ਪਏ, ਕਹਿੰਦੇ ਉਹ ਕਿੱਦਾਂ? ਕਹਿੰਦਾ ਮਹਾਰਾਜ ਮੈਂ ਆ ਨਦੀ ਪਾਰ ਕਰਵਾਉਣਾ, ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਜੇ, ਆਪਣਾ ਕੰਮ ਇੱਕੋ ਹੀ ਹੋਇਆ ਨਾ ਫਿਰ। ਅਤੇ ਜਿਹਨਾਂ ਦਾ ਇੱਕੋ ਕੰਮ ਹੁੰਦਾ ਉਹ ਇੱਕ ਦੂਜੇ ਕੋਲ ਪੈਸੇ ਨਹੀਂ ਲੈਂਦੇ, ਜਿਵੇਂ ਜਿਹੜਾ ਇੱਕ ਕਨੈਕਟਰ ਹੈ ਜਦ ਦੂਸਰੀ ਬੱਸ ਚੜ੍ਹਦਾ ਅਤੇ ਉਸ ਬੱਸ ਦਾ ਕਨੈਕਟਰ ਉਹਦੇ ਕੋਲ ਪੈਸੇ ਨਹੀਂ ਲੈਂਦਾ, ਕਹਿੰਦੇ ਸਟਾਫ ਮੈਂਬਰ ਹੈ ਵੀ ਆਪਣਾ ਇਹ। ਬੜੇ ਖੁਸ਼ ਹੋਏ ਮਹਾਰਾਜ, ਕਹਿੰਦੇ ਫਿਰ? ਕਹਿੰਦਾ ਮਹਾਰਾਜ ਦੇਖੋ ਮੈਂ ਤੁਹਾਨੂੰ ਪਾਰ ਕਰ ਦਿੱਤਾ ਨਾ, ਤੁਸੀਂ ਆਖਿਆ ਚੱਲੀਏ ਪਾਰ, ਮੈਂ ਤੁਹਾਨੂੰ ਆਪਣੀ ਬੇੜੀ 'ਤੇ ਬਿਠਾਲ ਕੇ ਪਾਰ ਕਰ ਦਿੱਤਾ, ਜਦੋਂ ਮੈਂ ਤੁਹਾਡੇ ਕੋਲ ਆਇਆ ਤੁਸੀਂ ਆਪਣੇ ਨਾਮ ਦੇ ਬੇੜੇ 'ਤੇ ਚੜ੍ਹ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ, ਸਭ ਬਰਾਬਰ ਹੋ ਜਾਏਗਾ, ਕਿਰਾਇਆ ਮੈਂ ਲੈਣਾ ਨਹੀਂ। ਬੜੇ ਖੁਸ਼ ਹੋਏ ਮਹਾਰਾਜ, ਕਹਿੰਦੇ ਚੱਲ ਠੀਕ ਹੈ ਭਾਈ, ਠੀਕ ਆ ਸਜਦਾ ਤੇਰੇ ਨਾਲ ਵਾਅਦਾ ਰਿਹਾ, ਤੈਨੂੰ ਸੰਸਾਰ ਤੋਂ ਪਾਰ ਕਰਾਂਗੇ, ਡੁੱਬਣ ਨਹੀਂ ਦਿੰਦੇ, ਕਿਉਂਕਿ ਆਪ ਹੀ ਉਹ ਮਲਾਹ ਸਾਹ ਸਿੰਘ ਜੀ ਆਪ ਹੀ ਬੇੜਾ ਰੂਪ ਹੈ, ਆਪੇ ਸਾਗਰ ਬੋਝਤਾ ਪਿਆਰਾ ਗੁਰਖੇਵਟ ਆਪ ਚਲਾਹੋ। ਕਹਿੰਦੇ ਉਸ ਜਹਾਜ਼ ਨੂੰ, ਉਸ ਬੇੜੇ ਨੂੰ ਚਲਾਉਣ ਵਾਲਾ ਖੇਵਟ ਮਲਾਹ ਨੂੰ ਕਹਿੰਦੇ ਪਾਰ ਕਰਾਉਣ ਵਾਲੇ, ਕਹਿੰਦੇ ਉਹ ਵੀ ਆਪ ਹੀ ਆ, ਸਾਗਰ ਵੀ ਆਪ ਹੀ ਆ, ਬੇੜਾ ਵੀ ਆਪ ਹੀ ਆ, ਪਾਰ ਲਗਾਉਣ ਵਾਲਾ ਵੀ ਆਪ ਹੀ ਆ, ਜਿਹੜੇ ਪਾਰ ਲੱਗਣੇ ਉੱਪਰ ਚੜ੍ਹਨ ਵਾਲੇ ਉਹਨਾਂ 'ਚ ਵੀ ਉਹ ਆਪ ਹੀ ਹੈ, ਆਪੇ ਹੀ ਚੜ੍ਹ ਲੰਘਦਾ ਪਿਆਰਾ। ਕਹਿੰਦੇ ਜਿਹਨਾਂ ਨੇ ਬੇੜੇ 'ਤੇ ਚੜ੍ਹ ਕੇ ਲੰਘਣਾ ਉਹ ਵੀ ਆਪ ਹੀ ਆ, ਉਹ ਅਕਾਲ ਪੁਰਖ ਵਾਹਿਗੁਰੂ ਕਰ ਚੋਜ ਵੇਖੈ ਪਾਤ ਸਾਹ। ਕਹਿੰਦੇ ਬਸ ਉਹਦਾ ਚੋਜ ਹੈ ਜਿਹੜਾ ਕਰ ਕਰਕੇ ਦੇਖ ਰਿਹਾ, ਉਹ ਹੈ ਸਾਰੇ ਪਾਸੇ ਪਰਮੇਸ਼ੁਰ ਹੀ, ਆਪ ਵਿਆਪਕ ਇਹ ਉਹਦੀ ਖੇਡ ਹੈ। ਤਾਂ ਹੀ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਇਹਦੇ ਤਮਾਸ਼ਾ ਹੀ ਇੱਕ ਖੇਡ ਹੈ, ਸੰਸਾਰ ਦੀ ਰਚੀ ਪਰਮਾਤਮਾ ਨੇ ਦੇਖਣ ਵਾਸਤੇ ਆਏ ਹਾਂ, ਉਹਨੇ ਭੇਜਿਆ ਸਾਨੂੰ। ਅਤੇ ਹੈਰਾਨ ਵੀ ਹੁਣ ਬੁੱਧ ਹੈਰਾਨ ਤਾਂ ਹੋਵੇਗੀ ਨਾ ਵੀ ਸਾਰੇ ਪਾਸੇ ਉਹ ਆਪ ਹੀ ਹੈ, ਵੀ ਜਹਾਜ਼ ਚਲਾਉਣ ਵਾਲਾ ਵੀ ਆਪ, ਜਹਾਜ਼ ਵੀ ਆਪ, ਸਮੁੰਦਰ ਵੀ ਆਪ, ਉਹਨਾਂ ਉੱਪਰ ਚੜ੍ਹ ਕੇ ਪਾਰ ਲੰਘਣ ਵਾਲਾ ਵੀ ਆਪ, ਆਪੇ ਹੀ ਚੜ੍ਹ ਲੰਘਦਾ ਪਿਆਰਾ। ਕਰ ਚੋਜ ਵੇਖਿਆ ਪਾਸ, ਕਹਿੰਦੇ ਉਹ ਤੇ ਪਾਤਸ਼ਾਹ ਚੋਜ ਕਰਕੇ ਦੇਖ ਰਿਹਾ ਬਸ, ਆਪੇ ਆਪ ਦਿਆਲ ਹੈ ਪਿਆਰਾ। ਕਹਿੰਦੇ ਆਪ ਹੀ ਦਿਆਲੂ ਹੈ ਗੁਰਮੁਖੋ, ਅਸਲ ਵਿੱਚ ਉਹ ਦਇਆ ਕਰਦਾ ਜੀਵਾਂ 'ਤੇ, ਜੋਤ ਉਸੇ ਦੀ ਹੈ ਗੁਰਮੁਖੋ ਸਾਰੇ ਜੀਵਾਂ 'ਚ, ਸਭ ਪਸ਼ੂ ਪੰਛੀਆਂ 'ਚ ਸੂਖਮ ਅਤੇ ਸਥੂਲ ਵਿੱਚ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਹਦੀ ਜੋਤ ਕਰਕੇ ਸੰਸਾਰ ਦੇ ਜੀਵ ਚੱਲਦੇ ਪਏ, ਪਰ ਜਿਹੜੇ ਜੀਵ ਉਹਦੇ ਚਰਨੀ ਲੱਗ ਜਾਂਦੇ ਆ ਉਹਨਾਂ ਉੱਤੇ ਉਹ ਦਇਆ ਕਰਦਾ, ਦਿਆਲੂ ਹੈ ਉਹ। ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹ। ਕਹਿੰਦੇ ਉਹ ਬਖਸ਼ ਕੇ ਉਹਨਾਂ ਨੂੰ ਫਿਰ ਜਿਹਨਾਂ 'ਤੇ ਦਇਆ ਕਰ ਦਿੰਦਾ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ, ਉਹਨਾਂ ਦਾ ਪੈਂਡਾ ਖਤਮ ਕਰ ਦਿੰਦਾ, ਫਿਰ ਜਿਹੜਾ ਲੰਮਾ ਗੇੜ ਹੈ ਉਹਨਾਂ ਦਾ ਮੁੱਕ ਜਾਂਦਾ ਜਿਹਨਾਂ 'ਤੇ ਆਪ ਉਹ ਦਇਆ ਕਰੇ। ਉਹ ਹੈ ਸਾਧ ਸੰਗਤ ਜੀ ਸਦਾ ਹੀ ਦਿਆਲੂ, ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ। ਕਹਿੰਦੇ ਸਤਿਗੁਰੂ ਤਾਂ ਸਦਾ ਹੀ ਦਿਆਲ ਹੈ, ਪਰ ਜੇ ਹੁਣ ਭਾਗਾਂ 'ਚ ਨਾ ਹੋਵੇ ਦਇਆ ਤਾਂ ਲੈ ਕਿੱਥੋਂ ਲੈਣੀ ਫਿਰ, ਪਾਤਰ ਤਾਂ ਚਾਹੀਦਾ ਨਾ, ਫਿਰ ਹੀ ਗੱਲ ਬਣੇਗੀ। ਗੁਰੂ ਸਾਹਿਬ ਤਾਂ ਸਦਾ ਹੀ ਦਿਆਲੂ ਨੇ, ਉਹਦੇ ਹੀ ਪੈਦਾ ਕੀਤੇ ਜੀਵ ਨੇ, ਬਸ ਜਿਹੜੇ ਉਹਦੇ ਚਰਨੀ ਲੱਗੇ ਉਹਨਾਂ ਨੂੰ ਬਖਸ਼ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਹੈ। ਚੌਥੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਧ ਸੰਗਤ ਜੀ ਦੱਸਦੇ ਪਏ ਵੀ ਗੁਰਮੁਖੋ ਅਸਲ ਵਿੱਚ ਉਹ ਪਰਮੇਸ਼ੁਰ ਆ, ਸਾਰੇ ਪਾਸੇ ਰਮਿਆ ਹੋਇਆ, ਬਿਨਾਂ ਉਸ ਤੋਂ ਕੁਝ ਵੀ ਨਹੀਂ ਹੋ ਰਿਹਾ, ਹੁਕਮੇ ਅੰਦਰ ਸਭ ਕੁਝ, ਬਾਹਰ ਹੁਕਮ ਨਾ ਕੋਈ। ਫਿਰ ਮਹਾਰਾਜ ਉਹ ਕਹਿੰਦੇ ਚਿੰਤਾ ਤਾਂ ਕੀ ਕੀਜੀਏ, ਜੁਆਨ ਹੋਣੀ ਹੋਏ, ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ੀ 'ਚ ਹੋ ਰਿਹਾ ਹੁੰਦਾ। ਇਸੇ ਲਈ ਕੁਝ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਤਾਂ ਫਿਰ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰ ਸਕਦੇ, ਕਿਉਂਕਿ ਜਦੋਂ ਤੁਸੀਂ ਸਭ ਕੁਝ ਕਰ ਕਰਾ ਸਕਦੇ ਜੇ ਤਾਂ ਫਿਰ ਤੁਹਾਡੇ ਅੱਗੇ ਅਰਦਾਸ ਬਣਦੀ, ਕਿਉਂਕਿ ਸਮਰੱਥ ਤਾਂ ਫਿਰ ਉਹੀ ਨੇ ਨਾ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਅਰਦਾਸ ਦਾ ਵੀ ਸਾਧ ਸੰਗਤ ਜੀ ਵਿਧਾਨ ਬਣਾਇਆ ਵੀ ਸਮਰੱਥੋ ਅਕਾਲ ਪੁਰਖ ਵਾਹਿਗੁਰੂ ਹੀ ਹੈ ਗੁਰਮੁਖੋ, ਉਸੇ ਪਰਮੇਸ਼ੁਰ ਅੱਗੇ ਹੀ ਆਪਾਂ ਨੂੰ ਅਰਦਾਸ ਕਰਨੀ ਬਣਦੀ। ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਦੀ ਕਿਰਪਾ ਕੀਤੀ। ਤਕਰੀਬਨ 5-6 ਸ਼ਬਦਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਇਹ ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕਤਾ ਦਾ ਹੀ ਵਰਣਨ ਕਰਨਗੇ, ਵੱਖਰੇ ਵੱਖਰੇ ਪ੍ਰਮਾਣ ਦੇ ਕੇ ਸਮਝਾਉਣਗੇ ਕਿ ਗੁਰਮੁਖੋ ਪਰਮਾਤਮਾ ਸਰਵ ਵਿਆਪੀ ਹੈ, ਪਰ ਫਿਰ ਵੀ ਨਿਰਲੇਪ ਹੈ, ਉਹ ਸਭ ਵਿੱਚ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਹੈ ਸਾਰਿਆਂ ਚ, ਪਰ ਫਿਰ ਵੀ ਨਿਰਲੇਪ ਹੈ। ਇਹ ਵਿਸ਼ੇਸ਼ਤਾ ਉਸ ਅਕਾਲ ਪੁਰਖ ਵਾਹਿਗੁਰੂ ਦੀ, ਜਿਹਨੂੰ ਨਾਵੇਂ ਪਾਤਸ਼ਾਹ ਜੀ ਨੇ ਆਖਿਆ ਨਾ, ਕਾਹਿਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ। ਅਲੇਪਾ ਦਾ ਅਰਥ ਇਹੀ ਹੁੰਦਾ ਸਰਬਨਵਾਸੀ ਸਦਾ ਅਲੇਪਾ। ਕਮਾਲ ਦੀ ਗੱਲ ਇਹ ਵੀ ਹੈ ਸਾਰਿਆਂ ਅੰਦਰ, ਸਭ ਥਾਵਾਂ ਤੇ ਵੱਸ ਰਿਹਾ, ਪਰ ਫਿਰ ਵੀ ਨਿਰਲੇਪ ਹੈ। ਵੀ ਜੇ ਸਾਰਿਆਂ ਦੇ ਅੰਦਰ ਹੈ ਤਾਂ ਫਿਰ ਨਿਰਲੇਪ ਕਿਵੇਂ ਹੈ? ਬਸ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਲਾ, ਸਰਬਨਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਕਹਿੰਦੇ ਤੇਰੇ ਅੰਦਰ ਵੀ ਉਹ ਸਮਾਇਆ ਹੋਇਆ, ਸਾਰਿਆਂ ਦੇ ਅੰਦਰ ਉਹ ਸਮਾਇਆ ਹੋਇਆ, ਪਰ ਫਿਰ ਵੀ ਨਿਰਲੇਪ ਹੈ। ਇਸੇ ਕਰਕੇ ਜਿਹੜਾ ਪੁੰਨ ਪਾਪ ਦਾ ਫਲ ਹੈ ਗੁਰਮੁਖੋ, ਉਹ ਜੀਵ ਆਤਮਾ ਨੂੰ ਭੋਗਣਾ ਪੈਂਦਾ। ਭਾਵ ਜੀਵ ਨੇ ਸਰੀਰ ਲੈ ਕੇ ਜੋ ਕਰਮ ਕੀਤੇ, ਉਹਦਾ ਫਲ ਭੋਗਣ ਲਈ ਫਿਰ ਸਰੀਰ ਲੈਣਾ ਪਵੇਗਾ, ਜੋਤ ਉਹਦੀ ਕਰਕੇ ਸਰੀਰ ਚੱਲਣਾ, ਪਰ ਉਹ ਹੈ ਆਪ ਨਿਰਲੇਪ। ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਦੀ ਕਿਰਪਾ ਕੀਤੀ। ਇੱਥੇ ਸ਼ਬਦ ਸੰਪੂਰਨ ਹੋ ਗਿਆ, ਟਾਈਮ ਵੀ ਆਪਣਾ ਹੋਣ ਵਾਲਾ। ਜੇ ਆਪਾਂ ਨਵਾਂ ਸ਼ਬਦ ਪ੍ਰਾਰੰਭ ਕਰਾਂਗੇ ਫਿਰ ਉਹਦੇ ਅਰਥ ਹੋ ਨਹੀਂ ਸਕਣਗੇ, ਇਸ ਲਈ ਅਗਲੇ ਸ਼ਬਦ ਦੇ ਅਰਥ ਆਪਾਂ ਕੱਲ੍ਹ ਸਵੇਰ ਨੂੰ ਸਤਸੰਗ ਜੀ ਕਰਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਭਾਈ, ਹਾਜ਼ਰੀ ਆਪਣੀ ਮਹਾਰਾਜ ਜੀ ਦੇ ਦਰ 'ਤੇ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਖਿਮਾ ਕਰਦੇ ਹੋਏ ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।